ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ, ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਿ ਗੋਬਿੰਦ, ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ, ਜਿਸਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ, ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ, ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ, ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਬਰ ਧਾਰ, ਜਜਨ ਭਜਨ ਮਮ ਖਾਲਸਾ ਖਾਲਸ ਪੂਜ ਬਜੋਗ, ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟ ਸੋਗ, ਆਤਮ ਰਸ ਜੇ ਜਾਣਹੀ ਸੋ ਹੈ ਖਾਲਸ ਦੇਵ, ਪ੍ਰਭ ਮਹਿ ਮੋਹ ਮਹਿ ਤਾਸ ਮਹਿ ਰੰਚਕ ਨਾਹਿਨ ਭੇਵ, ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਤ ਸਿੰਘ ਹੋਏ ਬਹੁਸ਼ਿਆਰ, ਲੇਵੈ ਤੁਰਕਣ ਕੋ ਫਿਰ ਮਾਰ, ਦਿਨ ਮੈਂ ਤੁਰਕ ਬਹੁਤ ਮਿਲਤਾ ਮੈਂ, ਲੁਕੇ ਸਿੰਘ ਤਿੰਨ ਹੱਥ ਨ ਆਵੈ। ਰਾਤ ਸਿੰਘ ਹੋਏ ਬਹੁ ਹੁਸ਼ਿਆਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦਿਆਲ ਭਗਤ ਵਤਸਲ ਪੂਰਨ ਪਰਮੇਸ਼ਰ ਗਹਿਰ ਗੰਭੀਰ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਵਾਲੀ ਦੋ ਜਹਾਨ ਸਾਹਿਬ ਕਮਾਲ, ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ, ਜਾਗਦੀ ਜੋਤ, ਚਾਵਰ ਛਤਰ ਸਿੰਘਾਸਣ ਤਖਤ ਦੇ ਮਾਲਕ, ਜੁਗੋ ਜੁਗ ਅਟਲ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਦਰਬਾਰ ਅੰਦਰ ਜੁੜ ਬੈਠੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਖਾਲਸਾ ਗੁਰੂ ਰੂਪ, ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਆਪ ਜੀ ਵੱਡਿਆਂ ਭਾਗਾਂ ਵਾਲੇ ਕਰਮਾਂ ਵਾਲੇ ਹੋ, ਜੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ ਹਾਜ਼ਰੀਆਂ ਭਰ ਕੇ ਆਪਣੇ ਇਸ ਜਨਮ ਦੇ ਸਮੇਂ ਨੂੰ ਸਫਲਾ ਕਰ ਰਹੇ ਹੋ। ਗੁਰੂ ਮਹਾਰਾਜ ਜੀ ਤੇ ਸੁੰਦਰ ਦੀਵਾਨ ਸੱਜ ਰਹੇ ਹੈ, ਸਤਿਗੁਰ ਜੀ ਦੀ ਧੁਰਕੀ ਬਾਣੀ ਸ੍ਰੀ ਰਹਿ ਰਾਸ ਸਾਹਿਬ ਬਾਣੀ ਦੇ ਜਾਪ ਹੋਏ, ਅਰਦਾਸ ਹੋਈ, ਗੁਰੂ ਜੀ ਨੇ ਪਾਵਨ ਪਵਿੱਤਰ ਹੁਕਮਨਾਮੇ ਬਖਸ਼ੇ ਹਨ। ਹੁਣ ਜੋ ਗੁਰੂ ਪਿਆਰੀ ਸਾਧ ਸੰਗਤ ਜੀਓ, ਗੁਰੂ ਪੰਥ ਦੀ ਕਥਾ ਚੱਲ ਰਹੀ ਹੈ, ਉਸਦਾ ਸਮਾਂ ਹੋਇਆ ਹੈ। ਜਿਵੇਂ ਆਪ ਜੀ ਪ੍ਰਸੰਗ ਸਰਵਣ ਕਰਦੇ ਆ ਰਹੇ ਹੋ, ਹੁਣ ਜਿਹੜੀ ਉਹ ਕਥਾ ਹੈ ਜੋ ਛੋਟਾ ਘੱਲੂਘਾਰਾ ਹੋਇਆ ਗੁਰਦਾਸਪੁਰ ਕਾਨੂੰ ਮਾਨ ਦੇ ਲਾਗੇ, ਉਸ ਪ੍ਰਸੰਗ ਦੀ ਲੜੀ ਬੰਨਣ ਵਾਸਤੇ ਕਵੀ ਜੀ ਨੇ ਪ੍ਰਸੰਗ ਆਰੰਭ ਕੀਤੇ ਹੈ। ਦੱਸਿਆ ਵੀ ਜਦੋਂ ਜ਼ਕਰੀਆ ਖਾਨ ਮਰ ਗਿਆ, ਉਹਦੇ ਦੋ ਪੁੱਤਰ ਪਿੱਛੋਂ ਰਹਿ ਗਏ, ਯਹੀਆ ਖਾਨ ਸ਼ਾਹ ਨਿਵਾਜ਼ ਖਾਨ। ਦੋਵਾਂ ਨੇ ਪਹਿਲਾਂ ਤਾਂ ਮਿਲ ਜੁਲ ਕੇ ਜਿਹੜਾ ਉਹ ਰਾਜ ਕੀਤਾ, ਇੱਕ ਬਣਿਆ ਮੁਲਤਾਨ ਦਾ ਸੂਬੇਦਾਰ, ਇੱਕ ਲਾਹੌਰ ਦਾ। ਫਿਰ ਉਹ ਸ਼ਾਹ ਨਵਾਜ਼ ਖਾਨ ਜਿਹੜਾ, ਉਹਨੇ ਯਹੀਆ ਖਾਨ ਨੂੰ ਆਪਣੇ ਕਬਜ਼ੇ 'ਚ ਕਰ ਲਿਆ। ਭਰਾ ਨੂੰ ਹੀ, ਕਿਉਂਕਿ ਰਾਜਨੀਤੀ ਵਿੱਚ ਕੋਈ ਰਿਸ਼ਤੇਦਾਰੀ ਕੋਈ ਭਰਾਦਾਰੀ ਹੁੰਦੀ ਨਹੀਂ ਹੈ। ਜਦੋਂ ਆਉਂਦੀ ਹੈ ਤਖਤਾਂ ਦੀ ਗੱਲ ਤਾਂ ਉਹ ਪੁੱਤ ਮਾਂ ਪਿਓ ਦਾ ਵੈਰੀ ਹੋ ਜਾਂਦਾ, ਮਾਂ ਪਿਓ ਪੁੱਤ ਦੇ ਵੈਰੀ ਹੋ ਜਾਂਦੇ, ਅਤੇ ਭਰਾ ਦਾ ਰਿਸ਼ਤਾ ਤਾਂ ਸਰੀਕੇ ਦਾ ਹੁੰਦਾ, ਉਹ ਬਹੁਤ ਦੂਰ ਦਾ ਰਿਸ਼ਤਾ ਹੁੰਦਾ ਹੈ। ਸ਼ਾਹਨਵਾਜ਼ ਨੇ ਯਹੀਆ ਖਾਨ ਨੂੰ ਆਪਣੇ ਕਬਜ਼ੇ 'ਚ ਕਰ ਲਿਆ, ਮਾਰ ਕੁੱਟ ਕੇ ਕੱਢ ਦਿੱਤਾ ਲਾਹੌਰ ਵਿੱਚੋਂ, ਅਤੇ ਦੋਵੇਂ ਇਲਾਕਿਆਂ ਦਾ ਇਹ ਬਣ ਕੇ ਬਹਿ ਗਿਆ ਨਵਾਬ। ਇਸ ਤਰ੍ਹਾਂ ਇਹਨਾਂ ਦੇ ਦੀਵਾਨ ਬਣੇ ਜਸ ਬਦਰ ਆਏ ਅਤੇ ਲੱਖ ਬਦਰ ਆਏ, ਜਿਨ੍ਹਾਂ ਨੂੰ ਪੰਥ ਵਿੱਚ ਲੱਖੂ ਕਿਹਾ ਜਾਂਦਾ ਅਤੇ ਇੱਕ ਨੂੰ ਜੱਸੂ ਕਿਹਾ ਜਾਂਦਾ ਹੈ। ਇਹ ਵੀ ਸਿੰਘਾਂ ਦੇ ਵੈਰੀ ਬਣ ਗਏ। ਸ਼ਾਹਨਵਾਜ਼ ਵੀ ਉਹ ਟੇਢਾ ਸੀ, ਇਹ ਗਾਂ ਜਿਹੜੇ ਲੱਖ ਬਦਰ ਆਏ ਅਤੇ ਜਸ ਬਦਰ ਆਏ, ਇਹ ਵੀ ਸਿੰਘਾਂ ਦੇ ਵੈਰੀ ਹੋ ਗਏ। ਸਿੰਘਾਂ ਨੂੰ ਇਹ ਭਾਲ ਭਾਲ ਕੇ ਲੱਭ ਕੇ ਮਾਰਦੇ ਆ। ਜੋ ਜ਼ਕਰੀਆ ਖਾਨ ਵੇਲੇ 20 ਸਾਲ 22 ਸਾਲ ਤੱਕ ਜਦਾਮ ਕਰ ਛੱਡਿਆ ਜ਼ਕਰੀਆ ਖਾਨ ਨੇ, ਆਪਣੇ ਉਹਨੇ 20 ਸਾਲਾਂ ਦੇ ਵਿੱਚ ਐਸਾ ਕੋਈ ਦਿਨ ਜਾਣ ਹੀ ਨਹੀਂ ਦਿੱਤਾ ਵੀ ਜਿੱਦਣ ਕੋਈ ਸਿੰਘ ਕੋਈ 2-4-10 ਜਾਣੇ ਸ਼ਹੀਦ ਨਾ ਹੋਏ ਹੋਣ। ਜ਼ਕਰੀਆ ਖਾਨ ਦੇ ਰਾਜ ਵਿੱਚ ਹੀ ਜੋ ਬਣਦਿਆਂ ਸਾਰ ਹੀ ਨੇ ਭਾਈ ਤਾਰਾ ਸਿੰਘ ਡਾਲਵਾਂ ਪਿੰਡ ਦੇ, ਉਹਨਾਂ ਨੂੰ ਸ਼ਹੀਦ ਕੀਤਾ। ਮਗਰੇ ਭਾਈ ਮਣੀ ਸਿੰਘ ਜੀ ਨੂੰ, ਹਕੀਕਤ ਰਾਏ ਨੂੰ, ਇਹਦੇ ਰਾਜ ਵਿੱਚ ਉਹ ਮੱਸਾ ਰੰਗੜ ਜਿਹੜਾ ਉਹ ਆਪਣਾ ਡੇਰਾ ਲਾ ਕੇ ਬੈਠਾ ਸੀ ਸ਼੍ਰੀ ਹਰਿਮੰਦਰ ਸਾਹਿਬ। ਜ਼ਕਰੀਆ ਖਾਨ ਦੇ ਰਾਜ ਵਿੱਚ ਹੀ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਹੋਈ ਅਤੇ ਬਾਕੀ ਸਿੱਖਾਂ ਦੀ ਤਾਂ ਕੋਈ ਗਿਣਤੀ ਨਹੀਂ। ਹੁਣ ਉਹੀ ਕੰਮ ਇਹਦੇ ਪੁੱਤਰ ਨੇ ਫੜ ਲਿਆ, ਸ਼ਾਹਨਵਾਜ਼ ਨੇ। ਜਸ ਬਦਰ ਆਏ, ਲੱਖ ਬਦਰ ਆਏ, ਦੋਵੇਂ ਕਲਾ ਨੌਰ ਦੇ ਖੱਤਰੀ ਜਾਤ ਵਿੱਚੋਂ, ਜਿਨ੍ਹਾਂ ਨੂੰ ਜੋ ਸੱਜਣ ਠੱਗ ਸੀ ਨਾ, ਜਿਹਦਾ ਗੁਰੂ ਮਹਾਰਾਜ ਜੀ ਨਾਲ ਮੇਲ ਮਿਲਾਪ ਹੋਇਆ ਸੀ, ਉਹਨਾਂ ਵਿੱਚੋਂ ਹੀ ਜਾਤ ਪਾਤ 'ਚੋਂ ਅੰਸ਼ ਬੰਸ 'ਚੋਂ ਇਹ ਮੰਨੇ ਜਾਂਦੇ ਸੀ। ਖਾਲਸੇ ਨਾਲ ਵੈਰ ਬੰਨਿਆ, ਉਹੀ ਲੱਖ ਬਦਰ ਆਏ ਜਿਸ ਨੇ ਭਾਈ ਮਣੀ ਸਿੰਘ ਜੀ ਨੂੰ ਕੈਦ ਕਰਕੇ ਫੜ ਕਰਕੇ ਸ੍ਰੀ ਹਰਿਮੰਦਰ ਸਾਹਿਬ ਤੋਂ ਅਤੇ ਲਾਹੌਰ ਖੜਿਆ ਸੀ, ਅਤੇ ਅੱਗੇ ਤੋਮਦਾ ਲਾਉਣ ਵਾਲਾ ਕਿ ਹੋ ਕੇ ਭਾਈ ਸਾਹਿਬ ਨੂੰ ਸ਼ਹੀਦ ਕਰਵਾਉਣ ਵਾਲਾ ਵੀ, ਬੋਲਣ ਵਾਲਾ ਵੀ ਵਿੱਚ ਇਹ ਪੂਰਾ ਹਿੱਸੇਦਾਰ ਲੱਖ ਬਦਰ ਆਏ। ਇਸ ਤਰ੍ਹਾਂ ਸਿੰਘਾਂ ਜੋ ਪਹਿਲਾਂ ਵਾਲਾ ਹੀ ਸਮਾਂ ਬਣ ਗਿਆ ਜ਼ਕਰੀਆ ਖਾਨ ਵਾਲਾ। ਸਿੰਘ ਲੁਕ ਛਿਪ ਕੇ ਆਪਣਾ ਉਹ ਸਮਾਂ ਕੱਢਦੇ ਹੈ। ਬਰੇਤੀ ਜਿਹੜਾ ਸਥਾਨ ਹੈ ਦਰਿਆਵਾਂ ਦੇ ਵਿਚਕਾਰ ਵਾਲਾ ਟਾਪੂ, ਉੱਥੇ ਰਹਿੰਦੇ ਹੈ। ਸਿੰਘਾਂ ਨੂੰ ਭੁੱਖ ਪਿਆਸ ਰਹਿੰਦੀ ਹੈ, ਕਿਉਂਕਿ ਜਦੋਂ ਕੋਈ ਟਿਕਾਣਾ ਹੀ ਨਹੀਂ ਹੈ, ਜੰਗਲਾਂ ਵਿੱਚ ਰਹਿਣਾ ਅਤੇ ਖਾਣ ਪੀਣ ਦੀ ਤੰਗੀ ਤਾਂ ਆਉਣੀ ਹੈ, ਛਕਣ ਛਕਾਉਣ ਦੀ। ਤੁਰ ਕੇ ਇਹਨਾਂ ਵੱਲ ਚੜ੍ਹਦੇ ਸਿੰਘਾਂ ਵੱਲ, ਇੱਧਰੋਂ ਸਿੰਘ ਇਹਨਾਂ ਵੱਲ ਧਾਵਾ ਬੋਲਦੇ ਹੈ। ਗੁਰੂ ਦਾ ਕੀਤਾ ਹੋਇਆ ਬਚਨ ਵੀ ਰਾਜ ਕਰੇਗਾ ਖਾਲਸਾ, ਉਸ ਬਚਨ ਨੂੰ ਯਾਦ ਕਰਦੇ ਹੈ, ਜਿਸ ਕਰਕੇ ਸਿੰਘ ਉਹ ਡਰਦੇ ਨਹੀਂ ਹੈ, ਲੜਨ ਲਈ ਸਦਾ ਤਿਆਰ ਹਨ। ਇਸ ਤਰ੍ਹਾਂ ਸਾਧ ਸੰਗਤ ਜੀ ਉਹ ਪ੍ਰਸੰਗ ਆਰੰਭ ਹੋਏ ਹੈ। ਇਹ ਲੱਖੂ ਦਾ ਭਰਾ ਜੋ ਜੱਸੂ ਹੈ, ਜਿਵੇਂ ਬੋਲ ਕਬੋਲ ਕਰਦਾ ਹੈ ਸਿੰਘਾਂ ਨੂੰ, ਫਿਰ ਇਹਦਾ ਜਿਵੇਂ ਉਹ ਰੰਗਰੇਟਿਆਂ ਵਿੱਚੋਂ ਭਾਈ ਨਿਬਾਹੂ ਸਿੰਘ ਦਾ ਸਿਰ ਵੱਢਦਾ ਹੈ, ਉਹ ਪ੍ਰਸੰਗ ਆ ਜਾ ਰਹੇ ਹਨ, ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਮਨ ਜਿੱਤ ਦੀ ਬਿਰਤੀ ਕਾਗਰ ਕਰਕੇ ਬੋਲੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਤ ਸਿੰਘ ਹੋਏ ਬੋਸ਼ਿਆਰ।
ਜਦੋਂ ਇਹ ਤੁਰਕਾਂ ਦੀ ਫੌਜ ਹਟਦੀ ਨਹੀਂ ਹੈ, ਸਿੰਘਾਂ ਨੇ ਭਾਈ ਨੌਦ ਸਿੰਘ, ਭਾਈ ਜੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਪੜਦਾਦਾ ਸੀ, ਗਾਂ ਉਹਨਾਂ ਦੇ ਪੁੱਤਰ ਚੜ੍ਹਤ ਸਿੰਘ, ਉਹਨਾਂ ਦੇ ਪੁੱਤਰ ਮਹਾਂ ਸਿੰਘ, ਉਹਨਾਂ ਦੇ ਪੁੱਤਰ ਅੱਗੇ ਮਹਾਰਾਜਾ ਰਣਜੀਤ ਸਿੰਘ ਜੀ, ਮਹਾਰਾਜਾ ਰਣਜੀਤ ਸਿੰਘ ਜੀ ਦੇ ਪੜਦਾਦਾ ਜੀ ਭਾਈ ਨੌਦ ਸਿੰਘ, ਭਾਈ ਜੱਸਾ ਸਿੰਘ ਜੀ ਆਲੂਵਾਲੀਆ, ਭਾਈ ਨਵਾਬ ਕਪੂਰ ਸਿੰਘ, ਸੁੱਖਾ ਸਿੰਘ ਮਾੜੀ ਕੰਬੋਗੀ ਵਾਲੇ, ਇਸ ਤਰ੍ਹਾਂ ਮੁਖੀ ਮੁਖੀ ਜਿਹੜੇ ਸਿੰਘ ਸਨ, ਇਹਨਾਂ ਸਲਾਹ ਕੀਤੀ ਵੀ ਹੱਥ 'ਤੇ ਹੱਥ ਰੱਖ ਕੇ ਬੈਠਿਆਂ ਤਾਂ ਗੱਲ ਕੋਈ ਬਣਨੀ ਨਹੀਂ ਹੈ, ਅਤੇ ਆਪਾਂ ਕੀ ਕਰੀਏ ਵੀ ਜਦੋਂ ਇਹ ਫੌਜ ਸਾਨੂੰ ਸਾਡੇ ਨਾਲ ਲੜਦੀ ਹੈ ਅਤੇ ਜਦੋਂ ਪਿੱਛੇ ਮੁੜ ਕੇ ਜਾਂਦੀ ਸ਼ਾਮ ਨੂੰ ਤਾਂ ਇਹਨਾਂ ਦਾ ਪਿੱਛਾ ਕਰਿਆ ਕਰੋ। ਸਿੰਘਾਂ ਨੇ ਉਹ ਤੌਰ ਤਰੀਕਾ ਵਰਤਿਆ, ਰਾਤ ਜਦੋਂ ਇਹ ਅਵੇਸਲੇ ਹੋ ਜਾਂਦੇ ਆ, ਲੇਟ ਕੇ ਲੰਗਰ ਨਾਲ ਅਤੇ ਸੌਂ ਜਾਂਦੀ ਹੈ ਫੌਜ, ਜਿੱਥੇ ਕਿਤੇ ਡੇਰਾ ਕੀਤਾ ਹੁੰਦਾ ਸਿੰਘ ਉੱਥੇ ਜਾ ਪੈਂਦੇ ਅਤੇ ਘੋੜੇ ਵੀ ਖੋਲ ਲਿਆਉਂਦੇ, ਜਿਹੜਾ ਕੋਈ ਪਿੱਛੇ ਪੈਂਦਾ ਉਹਦਾ ਵੀ ਜਿਹੜਾ ਹੈ ਘਾਣ ਕਰਦੇ, ਉਹਨੂੰ ਮਾਰਦੇ ਸਿੰਘ। ਕਵੀ ਜੀ ਹੁਣ ਇੱਥੇ ਉਹ ਦੱਸ ਰਹੇ ਹੈ ਵੀ ਜਦੋਂ ਰਾਤ ਪੈਂਦੀ ਹੈ ਸਿੰਘ ਹੁਸ਼ਿਆਰ ਹੋ ਜਾਂਦੇ ਹੈ, ਜਿਵੇਂ ਉੱਲੂਆਂ ਨੂੰ ਰਾਤ ਦਿਸਦਾ ਹੈ ਦਿਨੇ ਲੁਕੇ ਛੁਪੇ ਰਹਿੰਦੇ ਹੈ। ਸਿੰਘਾਂ ਨੇ ਉਹ ਸੁਭਾਅ ਬਣਾਇਆ ਹੋਇਆ ਵੀ ਦਿਨੇ ਦੇ ਜੰਗਲਾਂ ਵਿੱਚ ਛੁਪੇ ਰਹਿੰਦੇ ਹੈ, ਰਾਤ ਨੂੰ ਹੁਸ਼ਿਆਰ ਹੋ ਜਾਂਦੇ ਹੈ। ਕਿਹੜੀ ਨਾਲੇ ਨਾ ਪਹਿਲਾਂ ਜੰਗ ਕੀਤੀ ਹੈ ਸਿੰਘਾਂ ਨੇ, ਕਈ ਤਾਂ ਜੰਗਾਂ ਕੀਤੀਆਂ, ਸਮਾਂ ਹੀ ਜੰਗਾਂ 'ਚ ਲੰਘ ਰਿਹਾ ਹੈ, ਜਿਸ ਕਰਕੇ ਸਿੰਘ ਰਾਤ ਵੇਲੇ ਸੁਚੇਤ ਹੋ ਜਾਂਦੇ, ਹੁਸ਼ਿਆਰ ਹੋ ਜਾਂਦੇ ਹਨ। ਤੁਰਕਾਂ ਨੂੰ ਸੁੱਤੇ ਪਿਆ ਹੋਇਆ ਅਵੇਸਲੇ ਹੋਇਆ ਨੂੰ ਜਾ ਕੇ ਮਾਰ ਲੈਂਦੇ ਹਨ। ਤੁਰਕ ਇੱਧਰੋਂ ਸਵੇਰੇ ਇਹਨਾਂ ਦਾ ਜ਼ੋਰ ਪੈ ਜਾਂਦਾ ਹੈ ਇਕੱਠ ਕਰਕੇ ਕਿੰਨੀ ਆਪਣੀ ਫੌਜ ਦਾ ਅਤੇ ਧਾਵਾ ਸਿੰਘਾਂ ਦੇ ਬੋਲ ਲੈਂਦੇ ਹਨ। ਸਿੰਘ ਲੁਕ ਜਾਂਦੇ ਆ, ਇਹਨਾਂ ਦੇ ਹੱਥ ਨਹੀਂ ਆਉਂਦੇ ਉਹ ਝੱਲਾਂ ਵਿੱਚ ਜਿੱਥੇ ਦਰਿਆਵਾਂ ਦੇ ਕਿਨਾਰੇ ਜਾਂ ਜੰਗਲ ਆਦਿ ਹੋਣੀ ਹੈ ਕਿ ਹਰ ਥਾਂ ਉਹ ਨਗਰ ਨਗਰ ਸ਼ਹਿਰ ਫਸਲਵਾੜੀ ਹੋ ਗਈ। ਪਹਿਲਾਂ ਤਾਂ ਜੰਗਲ ਹੀ ਸੀ ਬਹੁਤੇ, ਅਤੇ ਜਿਹੜੇ ਰੁੱਖ ਹੈ ਉਹ ਥੱਲੇ ਲੱਗੇ ਹੁੰਦੇ, ਉਹਨਾਂ ਨੂੰ ਝੱਲਾਂ ਕਹਿੰਦੇ ਹੈ। ਇਹੋ ਜਿਹੇ ਸੰਘਣੇ ਜੰਗਲਾਂ ਵਿੱਚ ਸਿੰਘ ਵੜ ਜਾਂਦੇ, ਲੋਕ ਛਿਪ ਕੇ ਹੱਥ ਨਹੀਂ ਆਉਂਦੇ। ਤੁਰਕ ਜਿਹੜੇ ਉਹ ਡਰਦੇ ਹੈ, ਝੱਲਾਂ ਵਿੱਚ ਵੜਦੇ ਨਹੀਂ, ਪਤਾ ਨਹੀਂ ਕਿ ਕੀ ਹੋ ਜਾਣਾ ਹੈ। ਜੇ ਕਿਤੇ ਉਹ ਦਲੇਰੀ ਕਰਕੇ ਵੜ ਵੀ ਜਾਂਦੇ, ਸਿੰਘ ਉਹ ਘੱਤ ਕੇ ਘੇਰਾ ਚਾਰ ਸ਼ੇਰਿਓ ਰਲ ਕੇ ਇਹਨਾਂ ਨੂੰ ਮਾਰਦੇ ਫਿਰ ਚੰਗਾ ਏ। ਝੱਲ ਤੋਂ ਜੰਗਲ ਤੋਂ ਸਿੰਘ ਬਾਹਰ ਤਾਂ ਜਾਂਦੇ ਹੈ, ਕੀ ਕਰਦੇ ਹੱਲਾ ਕਰਦੇ ਹੈ। ਤੁਰਕਾਂ ਦੀ ਫੌਜ ਲੈ ਕੇ ਰਸਤ ਪਾਣੀ ਅਸਲਾ ਕੋਈ ਖਜ਼ਾਨੇ ਲੈ ਕੇ ਲੰਘਦੀ, ਜਿਸ ਰਸਤੇ ਸਿੰਘ ਝੱਲਾਂ 'ਚ ਬਾਹਰ ਆ ਕੇ ਲੁੱਟ ਪੁੱਟ ਲੈਂਦੇ ਹਨ। ਤੁਰਕਾਂ ਦੀ ਫੌਜ ਜਦੋਂ ਸੁਣਦੀ ਹੈ ਵੀ ਇਸ ਰਸਤੇ ਸਿੰਘ ਹੈ, ਉਹ ਸੁਣ ਕੇ ਦੂਰ ਹੋ ਜਾਂਦੇ ਆ ਵੀ ਆ ਪਹਿਲਾਂ ਜਿਹੜਾ ਸਿੰਘਾਂ ਦਾ ਲਾਣਾ ਹੈ ਇੱਕ ਪਾਸੇ ਹੋ ਹੀ ਜਾਵੇ। ਸਿੰਘ ਆ ਦਿੱਲੀ ਤੋਂ ਲਾਹੌਰ ਦਾ ਰਸਤਾ, ਲਾਹੌਰ ਤੋਂ ਦਿੱਲੀ ਦਾ ਰਸਤਾ, ਇਸ ਉੱਪਰ ਜੀ ਟੀ ਰੋਡ 'ਤੇ ਖੜ ਕੇ ਆਪਣਾ ਪੜਾਅ ਕਰਕੇ, ਅਤੇ ਕਿਉਂਕਿ ਸ਼ਾਹੀ ਖਜ਼ਾਨੇ ਦਿੱਲੀ ਤੋਂ ਲਾਹੌਰ, ਲਾਹੌਰ ਤੋਂ ਦਿੱਲੀ ਜਾਂਦੇ ਸੀ ਅਤੇ ਲੁੱਟਦੇ ਸੀ, ਪਹਿਲਾਂ ਤਾਂ ਰਸਤਾ ਮੁੱਖ ਇਹੀ ਹੈ ਕਿ ਲਾਹੌਰ ਤੋਂ ਆ ਪੜਾਣੇ ਪਿੰਡ ਵੱਲ ਥਾਂ ਦੀ, ਅਤੇ ਇੱਧਰੋਂ ਖੇਮ ਕਰਨ ਤੋਂ ਜਬਾਲ, ਜਬਾਲ ਤੋਂ ਤਰਨ ਤਾਰਨ ਸਾਹਿਬ, ਫਿਰ ਇੱਧਰੋਂ ਗੋਇੰਦਵਾਲ ਸਾਹਿਬ, ਦਰਿਆ ਟੱਪ ਕੇ ਕਪੂਰਥਲੇ ਥਾਣੀ, ਜਲੰਧਰ, ਜਲੰਧਰੋਂ ਸਿੱਧਾ ਸਰਹੰਦ ਥਾਣੀ ਦਿੱਲੀ। ਇਹਦੇ ਜਦੋਂ ਗੁਰੂ ਮਹਾਰਾਜ ਜੀ ਨੇ, ਗੁਰੂ ਰਾਮਦਾਸ ਮਹਾਰਾਜ ਜੀ ਨੇ, ਗੁਰੂ ਅਰਜਨ ਦੇਵ ਮਹਾਰਾਜ ਨੇ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਰਚਨਾ ਕੀਤੀ ਹੈ, ਉਹ ਸੰਗਤਾਂ ਦੀ ਆਵਾਜਾਈ ਕਰਕੇ ਫਿਰ ਇੱਧਰ ਜਲੰਧਰ ਤੋਂ ਅੰਮ੍ਰਿਤਸਰ ਰਸਤਾ ਬਣਿਆ ਨਹੀਂ, ਅਤੇ ਪਹਿਲਾਂ ਉਹ ਜਲੰਧਰ ਤੋਂ ਕਪੂਰਥਲਾ ਜਿਹੜਾ ਹੈ ਉੱਧਰ ਦੀ ਰਸਤਾ ਸੀ, ਜਿਸ ਕਰਕੇ ਸਿੰਘ ਇਸ ਵਾਏ 'ਤੇ ਜਿਹੜਾ ਲਾਹੌਰ ਤੋਂ ਦਿੱਲੀ ਨੂੰ ਜਾਂਦਾ ਹੈ ਇਸ ਰਸਤੇ 'ਤੇ ਬਹਿ ਕੇ ਉਹ ਸ਼ਾਹੀ ਖਜ਼ਾਨਿਆਂ ਦੀ ਮਾਰ ਮਾਰਦੇ ਲੁੱਟਦੇ ਹਨ। ਕੋਈ ਜਿਹੜਾ ਜੱਥਾ ਹੈ ਵੱਖੋ ਵੱਖਰੇ ਟੋਲੇ ਬਣਾਏ ਹੋਏ ਆ, ਅਤੇ ਪਿਸ਼ੌਰ ਆ ਮੁਲਤਾਨ ਕਾਬਲ ਦੇ ਪਾਸੇ ਇੱਧਰੋਂ ਲੁੱਟਦੇ ਹਨ। ਅੱਗੇ ਪਿੱਛੇ ਹੋ ਕੇ ਨਾ ਸਿੰਘਾਂ ਦਾ ਜਥਾ ਦਾ ਘਾ ਵੇਖ ਕੇ ਵੀ ਇੱਥੇ ਫੌਜ ਨਹੀਂ ਹੈ ਕੋਈ, ਜਿਹੜੀਆਂ ਲਾਹੌਰ ਦੀਆਂ ਬਾਹਰਲੀਆਂ ਬਸਤੀਆਂ ਹੈ ਉੱਧਰੋਂ ਹੀ ਸਿੰਘ ਜਿਹੜਾ ਲੁੱਟ ਲੈਂਦੇ ਹਨ। ਇਸ ਤਰ੍ਹਾਂ ਸਿੰਘਾਂ ਨੇ ਉਹ ਰੌਲਾ ਮਚਾਇਆ ਹੋਇਆ ਹੈ, ਉੱਧਰੋਂ ਤੁਰਕ ਲੋਕ ਵੀ ਰੌਲਾ ਮਚਾਇਆ ਹੋਇਆ ਵੀ ਮਰ ਗਏ ਆ, ਮਾਰ ਲਿਆ, ਲੁੱਟ ਲਿਆ। ਅਤੇ ਸਿੰਘ ਸਾਧ ਸੰਗਤ 'ਚ ਲੁੱਟਦੇ ਕਿਹਨੂੰ ਹੈ, ਜਿਹੜੇ ਸ਼ਾਹੀ ਖਜ਼ਾਨੇ ਹੈ ਅਤੇ ਜਿਹੜੇ ਤੁਰਕ ਲੋਕ ਸਿੰਘਾਂ ਦੇ ਵੈਰੀ ਹੈ, ਨਾ ਕਿ ਗਊ ਗਰੀਬ ਨੂੰ। ਇਹਦੇ ਕਿੰਨੀ ਵਾਰੀ ਦੱਸਿਆ ਹੈ, ਕਿਉਂਕਿ ਉਹ ਸੁਣ ਸੁਣਾਉਣ ਵਾਲਿਆਂ ਦੇ ਮਨ 'ਚ ਉਹ ਭਰਮ ਜਿਹਾ ਪੈ ਜਾਂਦਾ ਵੀ ਲੱਗਦਾ ਆ ਸਿੰਘ ਲੁੱਟਾਂ ਮਾਰ ਹੀ ਕਰਦੇ ਹੈ। ਪਰ ਗੁਰੂ ਕੇ ਖਾਲਸੇ ਕਿਤੇ ਉਹ ਗਰੀਬ ਗਊ ਮਾਤੜ ਨੂੰ ਨਹੀਂ ਲੁੱਟਦੇ। ਜਿਹੜੇ ਹਾਕਮ ਲੋਕ ਸਿੰਘਾਂ ਦੇ ਵੈਰੀ ਹੈ, ਸਿੰਘਾਂ ਨੂੰ ਮਾਰਦੇ ਹੈ, ਸੂਹੀਏ ਲੋਕ ਜਿਹੜੇ ਸਿੰਘਾਂ ਦਾ ਅਤਾ ਪਤਾ ਦੱਸਦੇ ਹੈ, ਉਹਨਾਂ ਨੂੰ ਸਿੰਘ ਲੁੱਟਦੇ ਹੈ। ਇਸ ਤਰ੍ਹਾਂ ਲਾਹੌਰ ਵਿੱਚ ਵੀ ਅੱਗਾ ਪਿੱਛਾ ਕਰਕੇ ਤੇ ਸਿੰਘ ਜਾ ਮਾਰ ਮਾਰਦੇ ਹਨ। ਇਸ ਤਰ੍ਹਾਂ ਸਿੰਘਾਂ ਨੂੰ ਤੇ ਆ ਮਾਝੇ ਦਾ ਇਲਾਕਾ ਅੰਮ੍ਰਿਤਸਰ ਤੋਂ ਲੈ ਕੇ ਲਾਹੌਰ ਤੱਕ ਤਰਨ ਤਾਰਨ ਜ਼ਿਲ੍ਹਾ ਜਿਹੜਾ ਬਣਿਆ, ਅੱਜ ਸਾਰਾ ਹੀ ਲਾਹੌਰ ਦੇ ਵਿੱਚ ਹੀ ਆਉਂਦਾ ਸੀ। ਲਾਹੌਰ ਜ਼ਿਲ੍ਹਾ ਸੀ, ਅੰਮ੍ਰਿਤਸਰ, ਸਾਰੇ ਇਲਾਕੇ ਮਾਝੇ ਦੇ, ਮਾਝੇ ਵਿੱਚੋਂ ਦੇ ਸਾਰੇ ਸਿੰਘ ਕੱਢ ਹੀ ਦਿੱਤੇ ਹਨ। ਤੇ ਇੱਥੋਂ ਕੱਢ ਦਿੱਤੇ, ਜਿਸ ਕਰਕੇ ਸਿੰਘ ਨਿਕਲ ਗਿਆ ਰਾਵੀ ਦਾ ਕਿਨਾਰਾ। ਰਾਵੀ ਦਰਿਆ ਜਿਹੜਾ ਗੁਰਦਾਸਪੁਰ ਵੱਲ ਜੰਮੂ ਕਸ਼ਮੀਰ ਦੀ ਸਾਈਡ ਤੇ ਇੱਧਰ ਝੱਲਾਂ ਵਿੱਚ ਜਾ ਕੇ ਰਹਿਣ ਲੱਗੇ ਹਨ।
ਮਾਰ ਲੂਟ ਖਾਵਤ ਫਿਰੇ,
ਲੁੱਟਦੇ ਹੈ, ਹਾਕਮਾਂ ਨੂੰ ਮਾਰਦੇ ਹੈ ਤੇ ਇਸ ਤਰ੍ਹਾਂ ਖਾਂਦੇ ਦੇ ਜਿਹੜਾ ਜੰਗਲਾਂ ਵਿੱਚ ਫਿਰਦੇ ਹਨ।
ਰਾਖੇ ਮਿਲ ਕਰ ਗੱਲ,
ਮਿਲ ਕਰਕੇ ਆਪੋ ਵਿੱਚ ਦੀ ਗੱਲਬਾਤ ਰੱਖਦੇ ਹੈਗੇ, ਜੱਥੇ ਬਣਾਏ, ਕਹਿੰਦੇ ਵੀ ਖਾਲਸਾ ਜੀ ਜੇ ਆ ਸਾਡੇ 'ਤੇ ਟੁੱਟ ਪੈਣ ਤੁਰਕ, ਤੁਸਾਂ ਨੇ ਜਿਹੜਾ ਉਹਨਾਂ ਦੇ ਪਿੱਛੇ ਪੈ ਜਾਣਾ ਹੈ, ਜੇ ਤੁਹਾਡੇ ਪਿੱਛੇ ਹੋਣ ਤਾਂ ਅਸੀਂ ਪੈ ਜਾਵਾਂਗੇ। ਇਸ ਤਰ੍ਹਾਂ ਰਲ ਮਿਲ ਕੇ ਚੱਲਦੇ ਹਨ।
ਚੌਪਈ
ਇਸ ਤਰੀਕੇ ਨਾਲ ਸਿੰਘ ਗੁਜਰ ਗੁਜ਼ਾਰਾ ਕਰਦੇ ਹੈ। ਰਸਤਾਂ ਦੀ ਵੀ ਲੋੜ ਹੈ, ਸ਼ਸਤਰਾਂ ਦੀ ਵੀ ਲੋੜ ਹੈ, ਖਜ਼ਾਨਿਆਂ ਦੀ ਵੀ ਲੋੜ ਹੈ, ਕਿਉਂਕਿ ਜਿੰਦੀ ਜਾਨ ਨੂੰ ਖਾਣ ਪੀਣ ਅਤੇ ਸਰੀਰ ਵਾਸਤੇ ਚਾਹੀਦਾ ਹੀ ਹੈ। ਅਤੇ ਗੁਰੂ ਕੇ ਜਿਹੜੇ ਸਿੰਘ ਹੈ ਧਰਮ ਦੀ ਲੜਾਈ ਲੜ ਰਹੇ ਹੈ, ਜਿਸ ਕਰਕੇ ਉਹ ਭੁੱਖਾਂ ਤੀਆਂ ਕੱਟ ਕੇ ਦੁੱਖ ਸੁੱਖ ਸਹਿ ਕੇ ਗੁਜ਼ਾਰਾ ਕਰ ਰਹੇ ਹਨ। ਜਦੋਂ ਵੇਖਦੇ ਆ ਵੀ ਤੁਰਕਾਂ ਦੀ ਬਹੁਤ ਹੀ ਫੌਜ ਆ, ਕੀੜੀ ਦਲ, ਟਿੱਡੀ ਦਲ ਪਹੁੰਚ ਗਿਆ ਹੈ, ਤੇ ਉਹ ਛੱਡ ਕੇ ਤਾਜ ਨਾਲ ਨੱਠ ਜਾਂਦੇ ਹਨ।
ਮਾਰ ਕਾਫਲੇ ਲੇਵੇ ਭਾਰੀ,
ਵਕਤ ਵਿਚਾਰੇ ਸੋ ਬੰਦਾ ਹੋਏ। ਗੁਰੂ ਕੀ ਬਾਣੀ ਮਹਾਰਾਜ ਕਹਿੰਦੇ ਹੈ, ਬੰਦਾ ਕੌਣ ਜਿਹੜਾ ਵਕਤ ਵਿਚਾਰੇ ਆਪਣਾ ਸਮਾਂ ਕੱਢ ਲਏ। ਸਿੰਘ ਰਾਜਨੀਤੀ ਵਰਤਦੇ, ਇਹ ਨਹੀਂ ਵੀ ਐਵੇਂ ਹੰਕਾਰ ਦੇ ਨਾਲ ਹੀ ਐਵੇਂ ਵੀ ਲੜ ਪੈਣਾ, ਅਗਲੇ ਬੰਨੇ ਪਤਾ ਹੋਏ ਵੀ ਬਹੁਤੇ ਜਾਣੇ ਆ। ਸਿੰਘ ਦਾ ਦੇ ਨਾਲ ਉਹ ਕੀ ਕਰਦੇ ਆ ਵੀ ਵੇਖ ਲੈਂਦੇ ਫੌਜ ਬਹੁਤੀ ਆ ਗਈ ਹੈ, ਸਮਾਂ ਟਪਾ ਕੇ ਇਸ ਤਰ੍ਹਾਂ ਚੱਲ ਜਾਂਦੇ ਹਨ। ਅਤੇ ਭਾਰੀ ਜਿਹੜੇ ਕਾਫਲੇ ਤੁਰਕਾਂ ਦੀ ਫੌਜ ਆਉਂਦੀ ਹੈ, ਉਹ ਸਿੰਘਾਂ ਨੂੰ ਜਿਹੜਾ ਮਾਰ ਲੈਂਦੇ ਆ, ਅਤੇ ਸਿੰਘ ਵੀ ਉਹ ਮਹਾਰਾਜ ਦੀ ਕਿਰਪਾ ਨਾਲ ਗੁਰੂ ਦਾ ਬਲ ਲੈ ਕੇ ਅਤੇ ਮਾਰ ਘਾਟ ਕਰਕੇ ਕਾਫਲਿਆਂ ਨੂੰ ਕਈਆਂ ਨੂੰ ਜਿੱਤ ਲੈਂਦੇ ਹਨ।
ਲਾਹੌਰ ਗਿਰਦ
ਲਾਹੌਰ ਦਾ ਆਸਾ ਪਾਸਾ ਤੇ ਸਿੰਘਾਂ ਨੇ ਜਿਹੜਾ ਉਹ ਕਾਫੀ ਜਾੜ ਹੀ ਦਿੱਤਾ ਹੈ।
ਦੇਖ ਤੁਰਕਾਂ ਕੋ ਲਾਗੇ ਆਗ,
ਤੁਰਕਾਂ ਨੂੰ ਵੇਖ ਵੇਖ ਕੇ ਅੱਗ ਲੱਗਦੀ ਹੈ ਵੀ ਇੱਕ ਤੇ ਸਾਡਾ ਰਾਜ ਹੈ, ਇੱਕ ਇਹਨਾਂ ਨੱਕ 'ਚ ਦਮ ਕੀਤਾ ਹੈ, ਸਾਡਾ ਤੇ ਜੰਗਲ ਪਾਣੀ ਜਾਣਾ ਵੀ ਜਿਹੜਾ ਇਹਨਾਂ ਮਹਾਲ ਕੀਤਾ ਹੈ। ਵੇਖ ਵੇਖ ਕੇ ਤੁਰਕ ਆਪਣੇ ਹਾਲਤ ਨੂੰ ਤੇ ਉਹਨਾਂ ਨੂੰ ਅੱਗ ਲੱਗਦੀ ਹੈ।
ਮਾਰੇ ਸਿੰਘ ਨੇ ਗੱਲੇ ਲਾਗ,
ਉਹ ਫਿਰ ਸਿੰਘਾਂ ਦੇ ਪਿੱਛੇ ਲੱਗਦੇ ਹੈ। ਆਮ ਲੋਕ ਵੀ ਤੁਰਕ ਮੁਸਲਮਾਨ ਤੇ ਫੌਜਾਂ ਦੇ ਪਿੱਛੇ ਲੱਗੀਆਂ ਹੀ ਹੈ, ਸਿੰਘਾਂ ਨੂੰ ਮਾਰਦੇ ਹੈ। ਤੇ ਸਿੰਘ ਉਹ ਦਿਨੇ ਤੇ ਲੜਦੇ ਰਹਿੰਦੇ ਆ, ਜਦੋਂ ਸ਼ਾਮ ਦਾ ਸਮਾਂ ਹੁੰਦਾ ਫਿਰ ਸਿੰਘਾਂ ਦੀ ਵਾਰੀ ਆ ਜਾਂਦੀ ਹੈ। ਇਹ ਮੁੜਦੇ ਆ ਪਛਾਣ ਨੂੰ ਵੀ ਹੁਣ ਚੱਲੀਏ ਆਪਣੇ ਡੇਰਿਆਂ ਨੂੰ, ਸਿੰਘ ਫਿਰ ਪਿੱਛੇ ਲੱਗ ਜਾਂਦੇ ਹਨ।
ਮੁੜ ਮੁੜ ਲੁਕ ਲੁਕ ਸਿੰਘ ਸੁਧਰੇ,
ਮੁੜ ਕਰਕੇ ਲੁਕ ਲੁਕ ਕੇ ਤੇ ਸਿੰਘ ਜਾ ਲੜਦੇ, ਕਿਉਂਕਿ ਇਹ ਜਾਂਦਿਆਂ ਨੂੰ ਰਾਤ ਨੂੰ ਅਵੇਸਲੇ ਹੋ ਜਾਂਦੇ ਵੀ ਆਰਾਮ ਕਰੀਏ, ਸੁੱਤੇ ਪਿਆਂ ਤੇ ਜਾ ਸਿੰਘ ਪੈਂਦੇ ਹਨ।
ਬਹੁਤਨ ਸੋ ਕਿਆ ਥੋੜੇ ਕਰੇ,
ਕਵੀ ਜੀ ਕਹਿੰਦੇ ਖਾਲਸਾ ਜੀ, ਗੁਰੂ ਕੇ ਪਿਆਰੀ ਸਾਧ ਸੰਗਤ ਜੀ, ਵੀ ਬਹੁਤਿਆਂ ਨਾਲ ਥੋੜੇ ਕੀ ਕਰ ਸਕਦੇ ਹੈ, ਜਿੱਥੇ ਹੁਣ 100 ਜਾਣਾ ਹੈ ਇੱਧਰੋਂ 2 ਜਾਣੇ ਉਹ ਵੀ ਕਰਨ, ਉੱਥੇ ਜੇ ਦਾ ਹੀ ਹੈ ਨਾ ਕੋਈ ਦਾ ਵਰਤਿਆ ਜਾਵੇ, ਹੁਣ ਸਿੰਘ ਥੋੜ੍ਹੇ ਹੈ ਉਹ ਬਹੁਤੇ ਹੈ, ਇਸ ਕਰਕੇ ਜਦੋਂ ਉਹ ਸੌਂ ਜਾਂਦੇ ਰਾਤ ਅਵੇਸਲੇ ਹੋ ਜਾਂਦੇ ਹੈ, ਨਾਲੇ ਘੋੜੇ ਨਾਲੇ ਸ਼ਸਤਰ ਜੋ ਹੱਥ ਲੱਗਾ ਸਿੰਘਾਂ ਦੇ, ਅਤੇ ਨਾਲੇ ਸੁੱਤੇ ਪਿਆਂ ਨੂੰ ਮਾਰ ਲੈਂਦੇ ਹਨ। ਸਿੰਘਾਂ ਦੇ ਪਾਸ ਕੋਈ ਜਖੀਰੋ ਕਹੀਏ ਕੋਈ ਅਨਾਜ ਦਾ ਭੰਡਾਰ ਨਹੀਂ ਹੈ, ਕੋਈ ਸ਼ਸਤਰ ਨਹੀਂ ਹੈ ਬਹੁਤੇ, ਵੀ ਖਜ਼ਾਨਾ ਵੀ ਬੜਾ ਹੈ। ਇਸ ਤਰ੍ਹਾਂ ਸਿੰਘ ਤੇ ਉਹ ਇਹਨਾਂ ਚੀਜ਼ਾਂ ਤੋਂ ਊਣੇ ਹਨ।
ਸ਼ਸਤਰ ਦਸਤਰ ਹੀਨ ਸੁਖਾਸ,
ਸਿੰਘ ਸ਼ਸਤਰਾਂ ਤੋਂ ਵੀ ਹੀਣੇ ਹੈ ਅਤੇ ਬਸਤਰਾਂ ਤੋਂ ਵੀ ਹੀਣੇ, ਭਾਵ ਤੇੜ ਕਸ਼ਹਿਰਾ ਹੈ ਅਤੇ ਇਸ ਤਰ੍ਹਾਂ ਕਮਰ ਕੱਸਾ ਹੈ ਕਈਆਂ ਕੋਲ, ਅਤੇ ਜਿਹੜਾ ਹੈ ਪਹਿਲਾਂ ਤਾਂ ਸਾਧ ਸੰਗਤ ਜੀ ਆ ਬਾਣਾ ਵੀ ਪੂਰਾ ਨਹੀਂ ਕਈ ਸਿੰਘਾਂ ਨੇ ਪਾਇਆ ਹੁੰਦਾ ਸੀ, ਉਹ ਚਾਦਰਾ ਜਾਂ ਇੱਦਾਂ ਸਿੱਧਾ ਹੀ ਉਹ ਜਿਹੜਾ ਕੱਪੜਾ ਹੋਣਾ ਚਾਦਰਾ ਜਾਂ, ਇੱਕ ਮੋਢੇ 'ਤੇ ਲੈ ਕੇ ਦੂਜੇ ਮੋਢੇ 'ਤੇ ਕੱਢਿਆ ਹੋਣਾ, ਇੱਕ ਮੋਢਾ ਵੀ ਨੰਗਾ ਹੋਣਾ, ਤੇੜ ਕਸ਼ਹਿਰਾ ਹੋਣਾ, ਗੁਰੂ ਕੇ ਸ਼ਸਤਰ ਬਸਤਰ ਦੇ ਹੋਣੇ ਕਮਰ ਕਸੇ ਵਿੱਚ, ਬਾਕੀ ਜਿਵੇਂ ਅੱਜ ਅਸੀਂ ਸਰੀਰ ਪੂਰਾ ਢੱਕਿਆ ਇੱਦਾਂ ਨਹੀਂ ਢੱਕਿਆ ਹੁੰਦਾ ਸੀ। ਇਸ ਤਰ੍ਹਾਂ ਸਿੰਘ ਸ਼ਸਤਰਾਂ ਤੋਂ ਵੀ ਹੀਣੇ, ਬਸਤਰਾਂ ਤੋਂ ਵੀ ਹੀਣੇ, ਜਾਂ ਇਸ ਤਰ੍ਹਾਂ ਲਾ ਲਓ ਵੀ ਸ਼ਸਤਰ ਬਸਤਰ ਕਿ ਜਿਹੜੇ ਸ਼ਸਤਰਾਂ ਦੇ ਬਸਤਰ ਕੀ ਹੈ ਮਿਆਨਾ, ਮਿਆਨਾ ਤੋਂ ਬਿਨਾਂ ਸੀ ਸ਼ਸਤਰ, ਨੰਗੀਆਂ ਤਲਵਾਰਾਂ ਲੈ ਕੇ ਸਿੰਘ ਤੁਰੇ ਫਿਰਦੇ ਰਹਿੰਦੇ ਸਨ।
ਨੰਗੇ ਖਰੇ ਉਹ ਭੁੱਖੇ ਪਿਆਸੇ,
ਪਿੰਡਾ ਜਿਹੜਾ ਨੰਗਾ ਹੈ ਅਤੇ ਅੰਨ ਕਰਕੇ ਭੁੱਖੇ ਹੈ, ਜਲ ਕਰਕੇ ਪਿਆਸੇ ਹਨ।
ਦਾਰੂ ਸਿੱਕਾ ਨੈ ਕਛ ਪਾਸੇ,
ਗੁਰੂ ਕੇ ਖਾਲਸੇ ਪਾਸ ਕੋਈ ਦਾਰੂ ਸਿੱਕਾ ਵੀ ਹੈ ਨਹੀਂ, ਕਿਉਂਕਿ ਸਿੰਘਾਂ ਦਾ ਹਜੇ ਰਾਜ ਨਹੀਂ ਆਇਆ, ਰਾਜ ਤੁਰਕਾਂ ਦਾ ਹੈ ਅਤੇ ਸਰਕਾਰੀ ਫੌਜ ਕੋਲ ਤਾਂ ਉਹ ਅਸਲਾ ਹੋਣਾ ਹੀ ਹੋਣਾ ਹੈ। ਗੁਰੂ ਕੇ ਸਿੰਘਾਂ ਕੋਲ ਦਾਰੂ ਸਿੱਕਾ ਕੋਈ ਬਰੂਦ ਹੈ ਨਹੀਂ, ਭਾਵੇਂ ਕਿ ਇੰਨੀ ਕਠਿਨਾਈ ਹੈ, ਫਿਰ ਵੀ ਗੁਰੂ ਦੇ ਬਚਨਾਂ 'ਤੇ ਭਰੋਸਾ ਰੱਖ ਕੇ ਗੁਰੂ ਦੀ ਸਿੱਖੀ ਛੱਡਦੇ ਨਹੀਂ ਹਨ।
ਹਾਟ ਪਟਣ ਬਜ਼ਾਰ ਸੋਨਾ ਹੀ,
ਅਤੇ ਜੇ ਮੰਨ ਲਓ ਨਾ ਕੋਈ ਮਾਇਆਵੀ ਹੋਵੇ, ਕੋਈ ਸਿੰਘ ਜ਼ਖਮੀ ਹੋ ਗਿਆ ਤਾਂ ਵੀ ਉਹਨੂੰ ਠੀਕ ਹੀ ਕਰਾ ਲਈਏ, ਕਿਸੇ ਵੈਦ ਹਕੀਮ ਕੋ ਦਵਾਈ ਬੂਟੀ ਕਰ ਲਈਏ, ਉਹਦੇ ਲਈ ਜਾਣਾ ਪੈਣਾ ਹੈ ਸ਼ਹਿਰ ਦੇ ਵਿੱਚ ਜਿੱਥੇ ਬੜੀ ਆਬਾਦੀ ਹੋਵੇ, ਅਤੇ ਉੱਥੇ ਸਾਰੇ ਸੂਈਏ ਲੋਕ ਅਤੇ ਤੁਰਕਾਂ ਦੀ ਫੌਜ ਅਤੇ ਸਿੰਘ ਰਹਿੰਦੇ ਜੰਗਲਾਂ ਝੱਲਾਂ 'ਚ, ਜਿਸ ਕਰਕੇ ਹਟ ਕੋਈ ਬਾਜ਼ਾਰ ਵੀ ਹੈ ਨਹੀਂ ਵੀ ਜਿੱਥੋਂ ਕੋਈ ਦਵਾਈ ਦਾਰੂ ਕੋਈ ਰਸਤ ਵਸਤ ਲੈ ਆਉਣ।
ਰੋਗੀ ਔਖਦ ਬਿਨ ਮਰ ਜਾਹੀ,
ਇਸ ਤਰ੍ਹਾਂ ਜਿਹੜੇ ਸਿੰਘ ਕੋਈ ਰੋਗੀ ਹੋ ਜਾਂਦਾ, ਸਰੀਰ ਕਰਕੇ ਢਲਿਆਈ ਜੇ ਆਈ ਜਾਂਦੀ ਹੈ ਠੰਡ ਵਿੱਚ ਗਰਮੀ ਵਿੱਚ, ਅਤੇ ਜਾਂ ਕਿਤੇ ਕਿਸੇ ਸਿੰਘ ਦੇ ਕੋਈ ਫੱਟ ਲੱਗ ਜਾਂਦਾ, ਕੋਈ ਤਲਵਾਰ ਕੋਈ ਛੁਰਾ ਕੋਈ ਗੋਲੀ ਵੱਜ ਜਾਂਦੀ, ਉਹ ਦਵਾਈ ਤੋਂ ਬਿਨਾਂ ਹੀ ਸਿੰਘ ਇਸ ਤਰ੍ਹਾਂ ਸ਼ਹੀਦੀ ਪਾ ਜਾਂਦੇ। ਬਸ ਇੱਕੋ ਹੀ ਸਿੰਘਾਂ ਨੂੰ ਗੁਰੂ ਦੇ ਬਚਨਾਂ ਦੀ ਆਸ ਹੈ ਵੀ ਗੁਰ ਕਾ ਬਚਨ ਕਥੋ ਨਾ ਜਾਏ, ਗੁਰ ਕਾ ਬਚਨ ਅਟਲ ਅਸ਼ੇਰ, ਗੁਰੂ ਦਾ ਬਚਨ ਕਦੀ ਟਲਦਾ ਨਹੀਂ, ਕੀਤਾ ਹੋਇਆ ਫਿਰ ਗੁਰੂ ਦਾ ਬਚਨ ਕੱਟਣ ਤੋਂ ਰਹਿਤਾ, ਫਿਰ ਗੁਰੂ ਦਾ ਬਚਨ ਕਦੀ ਵਿਅਰਥ ਨਹੀਂ ਜਾਂਦਾ, ਜੋ ਮੁੱਖ ਤੋਂ ਨਾਨਕ ਦਾਸ ਮੁੱਖ 'ਤੇ ਜੋ ਬੋਲਿਆ ਇਹਾਂ ਉਹਾਂ ਸੱਚ ਹੋਵੇ, ਕਿ ਗੁਰੂ ਹੁਣ ਗੁਰੂ ਦਾ ਦਾਸ ਹੀ ਬੋਲ ਦੇਵੇ ਬਚਨ ਉਹਦੇ ਪੂਰੇ ਹੁੰਦੇ, ਅਤੇ ਸਤਿਗੁਰੂ ਜੀ ਦੇ ਬਚਨ 'ਤੇ ਉਹ ਕਦੇ ਵਿਅਰਥ ਜਾ ਹੀ ਨਹੀਂ ਸਕਦੇ। ਇਨ ਗਰੀਬ ਸਿੱਖਣ ਕੋ ਦੇਹੋਂ ਪਾਤਸ਼ਾਹੀ, ਪਾਤਸ਼ਾਹੀ ਦੇਣੀ ਹੈ, ਹੰਨੇ ਹੰਨੇ ਮੇਰਾ ਖਾਲਸਾ ਰਾਜ ਕਰੇਗਾ ਕਾਠੀ ਕਾਠੀ 'ਤੇ, ਉਹ ਬਚਨਾਂ ਦੀ ਜਿਹੜੀ ਆਸ ਰੱਖ ਕੇ ਹੀ ਸਿੰਘ ਜਿਹੜੇ ਇਸ ਤਰ੍ਹਾਂ ਆਪਣਾ ਹੱਠ ਨਹੀਂ ਛੱਡਦੇ।
ਯਹੀ ਖਜ਼ਾਨਾ ਉਨਕੇ ਪਾਸ,
ਸਿੰਘਾਂ ਦੇ ਪਾਸ ਕੋਈ ਖਾਣ ਵਾਸਤੇ ਕੋਈ ਬਹੁਤਾ ਪੈਸਾ ਨਹੀਂ, ਕੋਈ ਸ਼ਸਤਰ ਨਹੀਂ, ਕੋਈ ਭੰਡਾਰੇ ਨਹੀਂ, ਬਸ ਗੁਰੂ ਦਾ ਬਚਨ ਜਿਹੜਾ ਹੈ ਵੀ ਹੰਨੇ ਹੰਨੇ ਖਾਲਸਾ ਪਾਤਸ਼ਾਹੀ ਕਰੇਗਾ, ਇਹੋ ਸਿੰਘਾਂ ਪਾਸ ਖਜ਼ਾਨਾ ਹੈ, ਇਹੀ ਹਥਿਆਰ ਹੈ, ਜਿਸ ਦੇ ਰੰਗ ਵਿੱਚ ਰੱਜ ਕੇ ਪ੍ਰੇਮ ਵਿੱਚ ਰੱਜ ਕੇ ਵਾਹਿਗੁਰੂ ਵਾਹਿਗੁਰੂ ਗੁਰਬਾਣੀ ਪੜ੍ਹਦੇ ਅਤੇ ਸਿਮਰਨ ਕਰਦੇ ਹਨ।
ਦੋਹਰਾ ਤੋਪੀ ਸਿੰਘਨ ਹੋਵੇ, ਤੋਪੀ ਸਿੰਘ ਹੋਵੇ ਘਨੇ,
ਤਾਂ ਵੀ ਭਾਵੇਂ ਇੰਨੀ ਸਖਤ ਸਮਾਂ ਬਣਿਆ ਹੈ, ਫਿਰ ਵੀ ਗੁਰੂ ਕੇ ਸਿੰਘ ਗੁਰੂ ਦੀ ਕਿਰਪਾ ਨਾਲ ਦੂਣ ਸਵਾਏ ਹੋ ਰਹੇ ਹਨ।
ਇਸ ਦਿਨ ਔਰ ਸੋ ਔਰ,
ਰਾਤ ਦਿਨ ਸਿੰਘਾਂ ਦੀ ਗਿਣਤੀ ਉਹ ਪਿੰਡਾਂ ਵਿੱਚੋਂ ਆ ਕੇ ਵੀ ਲੋਕ ਖੰਡੇ ਪਾਟੀ ਦੇ ਅੰਮ੍ਰਿਤ ਛਕ ਕੇ ਤੋਂ ਤਿਆਰ ਹੋਈ ਜਾ ਰਹੇ ਸਿੰਘਾਂ ਦੇ ਜੱਥੇ ਵਿੱਚ ਮਿਲੀ ਜਾ ਰਹੇ ਹੈ। ਕਿਉਂਕਿ ਤੁਰਕ ਕੀ ਕਰਦੇ ਸੀ ਵੀ ਜਿਸ ਪਿੰਡ ਵਿੱਚ ਪਤਾ ਲੱਗ ਗਿਆ ਵੀ ਫਲਾਣੇ ਥਾਂ ਸਿੰਘ ਆਇਆ ਸੀ, ਉਹ ਸਾਰੇ ਪਿੰਡ ਦਾ ਹੀ ਜਿਹੜਾ ਉਹ ਕੁਟਾਪਾ ਚਾੜਦੇ ਉਹਨੂੰ, ਤੁਸੀਂ ਦੱਸਿਆ ਕਿਉਂ ਨਹੀਂ ਇੱਥੇ ਸਿੰਘ ਆਉਂਦਾ ਹੈ, ਇੱਥੇ ਉਹਦਾ ਆਉਣ ਜਾਣ ਹੈ, ਉਹਦੀ ਰਿਸ਼ਤੇਦਾਰੀ ਹੈ, ਇਸ ਤਰ੍ਹਾਂ ਉਹਨਾਂ ਨੂੰ ਕੁੱਟਦੇ। ਉਹ ਫਿਰ ਹਠੀਏ ਲੋਕ ਕਈ ਸੂਰਮੇ ਵੀ ਹੁੰਦੇ ਵੀ ਆਹ ਕੁੱਟ ਤੇ ਖਾਏ ਰਹੇ ਹਾਂ ਬਿਨਾਂ ਮਤਲਬ ਤੋਂ, ਅਤੇ ਇੱਦਾਂ ਕਿਉਂ ਖਾਈਏ, ਕਿਉਂ ਨਾ ਉਹ ਜਿੰਨਾ ਕਰਕੇ ਕੁੱਟ ਖਾ ਰਹੇ ਹਾਂ ਅਤੇ ਉਹਨਾਂ ਵਿੱਚ ਹੀ ਮਿਲ ਜਾਈਏ, ਸ਼ਹੀਦੀ 'ਤੇ ਪਾਈਏ। ਫਿਰ ਇਸ ਤਰ੍ਹਾਂ ਪਿੰਡਾਂ ਦੇ ਲੋਕ ਵੀ ਉਹ ਸਿੰਘਾਂ ਦੇ ਜੱਥੇ ਵਿੱਚ ਰਲ ਰਹੇ ਹਨ, ਰਾਤ ਦਿਨ ਜਿਹੜਾ ਹੈ ਸਿੰਘਾਂ ਦੀ ਜਿਹੜੀ ਉਹ ਚਵਗਣ ਚੜ ਰਹੀ ਹੈ, ਚਾਰ ਗੁਣਾ ਸਿੰਘ ਵੱਧ ਰਹੇ ਹਨ।
ਦੁੱਖ ਦਰਦ ਕੁਛ ਨਾ ਗਣੇ,
ਦੁੱਖ ਦਰਦ ਨੂੰ ਤੇ ਕੁਛ ਗਿਣਦੇ ਨਹੀਂ ਹਨ ਗੁਰੂ ਕੇ ਮਹਾਨ ਸਿੱਖ, ਜਿਹਨਾਂ ਦੀ ਕਮਾਈ ਹੁੰਦੀ ਹੈ
ਮਰਨਾ ਲੜਨਾ ਦੂਰ,
ਜਿਹੜਾ ਲੜਨ ਦਾ ਮਰਨ ਦਾ ਦੌਰ ਹੈ ਇਹਨੂੰ ਤੇ ਕੁਝ ਗਿਣਦੇ ਨਹੀਂ ਸਿੱਖ, ਦੌੜ ਕੇ ਲੜਦੇ ਹੈ, ਦੌੜ ਕੇ ਸ਼ਹੀਦੀ ਪਾਉਂਦੇ ਹਨ। ਤਦੋਂ ਗੁਰੂ ਕੇ ਮਹਾਨ ਸਿੱਖਾਂ ਨੇ ਭਾਈ ਨਵਾਬ ਕਪੂਰ ਸਿੰਘ, ਭਾਈ ਜੱਸਾ ਸਿੰਘ ਆਲੂਵਾਲੀਆ, ਭਾਈ ਨੌਦ ਸਿੰਘ, ਭਾਈ ਸੁੱਖਾ ਸਿੰਘ ਮਾੜੀ ਕੰਬੋਗੀ ਵਾਲੇ ਆਦਿਕ ਹੋਰ ਸਿੱਖ ਬੜੇ ਜਿਹੜੇ ਜੱਥੇ ਵਿੱਚ ਸਨ, ਉਹਨਾਂ ਨੇ ਬੈਠ ਕੇ ਇਸ ਤਰ੍ਹਾਂ ਗੁਰਮਤਾ ਸੋਧਿਆ ਵਿਚਾਰ ਕੀਤੀ ਕਿ ਖਾਲਸਾ ਜੀ ਇੱਦਾਂ ਨਾ ਕਰੋ, ਹੁਣ ਆਪਾਂ ਕੀ ਕਰੀਏ, ਫੌਜ ਨੂੰ ਮਾਰਨਾ ਬੰਦ ਕਰੀਏ ਅਤੇ ਆਪਾਂ ਮਾਰੀਏ ਹਾਕਮਾਂ ਨੂੰ, ਫੌਜਦਾਰਾਂ ਨੂੰ, ਕਿਉਂਕਿ ਵਰਮੀ ਮਾਰੀ ਸਾਬ ਨਾ ਮੂਆ, ਗੁਰਬਾਣੀ ਦੇ ਬਚਨ ਹੈ, ਵਰਮੀ ਢਾਉਣ ਦੇ ਨਾਲ ਸੱਪ ਨਹੀਂ ਮਰ ਜਾਂਦਾ ਹੈ, ਇਹ ਜਿਹੜੀ ਫੌਜ ਹੈ ਇਹ ਵਰਮੀ ਵਾਂਗ ਹੈ, ਇਹਨਾਂ ਵਿੱਚ ਲੁਗੇ ਕੌਣ ਹੈ, ਉਹ ਫੌਜਦਾਰ ਹਾਕਮ, ਅਤੇ ਫੌਜ ਦਾ ਵਿਚਾਰੀ ਦਾ ਕੰਮ ਕੀ ਹੈ ਵੀ ਜੋ ਜਰਨੈਲ ਨੇ ਜਿਹੜਾ ਹਾਕਮ ਹੈ ਨਵਾਬ ਉਹਨੇ ਕਹਿ ਦੇਣਾ ਅਤੇ ਉਹਨਾਂ ਦੇ ਕਰਨਾ ਹੀ ਹੈ, ਤਨਖਾਹੀਏ ਹੈ, ਸਾਰੇ ਫਸਾਦ ਦੀ ਜੜ ਉਹ ਅਗਲੇ ਬੰਨੇ ਆਗੂ ਲੱਗਣ ਵਾਲੇ ਹਾਕਮ ਹੈ, ਆਪਾਂ ਇੰਝ ਕਰੀਏ ਵੀ ਵਰਮੀ ਨਾ ਮਾਰੀਏ ਸੱਪ ਮਾਰੀਏ, ਉਹ ਫੌਜਦਾਰ ਹਾਕਮਾਂ ਨੂੰ ਮਾਰੀਏ। ਇਸ ਤਰ੍ਹਾਂ ਉਹ ਹਾਕਮਾਂ ਫੌਜਦਾਰਾਂ ਨੂੰ ਮਾਰ ਕੇ ਅਤੇ ਖਾਲਸਾ ਜੀ ਤਗੜੇ ਹੋ ਜਾਓ ਤੁਸੀਂ, ਇਸ ਤਰ੍ਹਾਂ ਆਪਣੀ ਦਰਿਦਰੀ ਜਿਹੜੀ ਉਹ ਖੋ ਲਓ, ਕਿਉਂਕਿ ਹਾਕਮਾਂ ਪਾਸ ਫੌਜਦਾਰਾਂ ਪਾਸ ਤਨਖਾਹਾਂ ਦੇਣ ਵਾਸਤੇ ਖਜ਼ਾਨੇ ਵੀ ਹੁੰਦੇ, ਰਸਤਾਂ ਬਸਤਾਂ ਸਾਰੀਆਂ ਦੇ ਹੱਕ ਵਿੱਚ ਹੁੰਦੀਆਂ, ਅਤੇ ਉਹਨਾਂ ਨੂੰ ਮਾਰ ਕੇ ਆ ਸਭ ਲੁੱਟ ਖੋ ਲਓ, ਆਪਣੀ ਆ ਜਿਹੜੀ ਦਰਿਦਰੀ ਹੈ, ਆ ਜਿਹੜੀ ਖਾਣ ਪੀਣ ਦੀ ਤੋਟ ਆ ਰਹੀ ਇਹਨੂੰ ਖੋ ਦਿਓ, ਨਾਸ਼ ਕਰ ਦਿਓ।
ਹਾਥੀ ਘੋੜੇ ਉੱਠ ਲਿਆਵੋ,
ਅਤੇ ਹਾਥੀ ਹੈ ਜੋ ਫੌਜ ਕੋ, ਜੋ ਘੋੜੇ ਹੈ, ਜੋ ਊਠ ਹੈ, ਉਹ ਖੋ ਲਿਆਈਏ ਸਭ।
ਰਾਜ ਸਾਜ ਬਿਨ ਰਾਜ ਨਾ ਪਾਵੋ,
ਕਿਉਂਕਿ ਸਿਆਣਿਆਂ ਦਾ ਕਥਨ ਹੈ ਰਾਜ ਜਿਹੜਾ ਉਹ ਸਾਜ ਦੇ ਬਿਨਾਂ ਪਾਇਆ ਨਹੀਂ ਜਾਂਦਾ, ਠਾਠ ਬਾਠ ਰਾਜ ਦਾ ਹੋ ਤਾਂ ਹੀ ਹੋਵੇਗਾ ਜੇ ਰਸਤਾ ਬਸਤਾ ਹਾਥੀ ਘੋੜੇ ਊਟ ਸਭ ਕੁਝ ਹੋਵੇਗਾ, ਰਾਜ ਸਾਜ ਤੋਂ ਬਿਨਾਂ ਕਦੀ ਰਾਜ ਨਹੀਂ ਪਾਈਦਾ ਹੈ। ਇਸ ਕਰਕੇ ਜੇ ਰਾਜ ਸਾਜ ਪਾਉਣਾ ਹੈ ਪਹਿਲਾਂ ਸਮਾਨ ਸਾਰਾ ਜਿਹੜਾ ਰਾਜਾਂ ਕੋਲ ਹੁੰਦਾ ਹੈ ਉਹ ਤਿਆਰ ਕਰੀਏ, ਤਾਂ ਹੀ ਪਾਤਸ਼ਾਹ ਖਵਾਵਾਂਗੇ। ਭੂਮ ਮੱਲੋ, ਇੰਜ ਕਰੋ ਹੁਣ ਆਪਾਂ ਜੰਗਲਾਂ ਵੇਲਿਆਂ ਵਿੱਚ ਪਾਣੀ ਵਿੱਚ ਲੁਕ ਛਿਪ ਕੇ ਝੱਲਾਂ ਵਿੱਚ ਗੁਜ਼ਾਰਾ ਨਾ ਕਰੀਏ, ਇੱਕ ਧਰਤੀ ਮੱਲ ਲਈਏ, ਉੱਥੇ ਕਿਲਾ ਚੜਾਈਏ, ਬਿਨਾਂ ਕਿਲਨ, ਜਿਹੜੇ ਕਿਲਿਆਂ ਤੋਂ ਬਿਨਾਂ ਲੜਾਈ ਕਦੀ ਪੂਰੀ ਨਹੀਂ ਹੁੰਦੀ ਹੈ, ਕਿਉਂਕਿ ਹੁਣ ਦੁਸ਼ਮਣ ਗੋਲੀ ਮਾਰੇ ਕਿਲੇ ਦੀ ਕੰਧ ਹੋਵੇਗਾ ਤੇ ਹੋਵੇਗੀ ਤੇ ਗੋਲੀ ਨਹੀਂ ਵੱਜੇਗੀ, ਤੋਪ ਦਾ ਗੋਲਾ ਵੱਜੇਗਾ ਤੇ ਉਹ ਕਮ ਸੇ ਕਮ ਪਹਿਲਾਂ ਕਿਲੇ ਦੀ ਕੰਧ ਟੁੱਟੂ ਫਿਰ ਹੀ ਮਰਾਂਗੇ, ਤੇ ਜਿਹੜਾ ਰੜੇ ਮੈਦਾਨ 'ਚ ਉੱਥੇ ਤੋਪ ਦਾ ਗੋਲਾ ਵੀ ਉਹ ਚਿੱਠੜੀ ਉਡਾ ਦੇਣੀਆਂ ਹੈ ਤੇ ਜਿਹੜੀ ਗੋਲੀ ਉਹ ਵੀ ਸਿੱਧੀ ਵੱਜਣੀ ਹੈ। ਇਸ ਕਰਕੇ ਆ ਕਿਲਿਆਂ ਤੋਂ ਬਿਨਾਂ ਜਿਹੜੀ ਉਹ ਲੜਾਈ ਨਹੀਂ ਪੂਰੀ ਹੁੰਦੀ। ਇਸ ਤਰ੍ਹਾਂ ਵਿਚਾਰਦੇ ਵਿਚਾਰਦੇ ਸਿੰਘ ਅੱਗੇ ਵੱਲ ਨੂੰ ਗਾਂ ਵੱਲ ਨੂੰ ਵੱਧ ਗਏ ਹਨ।
ਇਮਨਾਬਾਦ ਟਿਕ ਪਹੁੰਚਤ ਭਏ,
ਇਸ ਤਰ੍ਹਾਂ ਗੁਰੂ ਘੇਰ ਸਿੰਘ ਐਮਣਾਬਾਦ ਜਿੱਥੇ ਸਤਿਗੁਰੂ ਜੀ ਨੇ ਤਪ ਕੀਤਾ, ਰੇਤ ਅੱਕ ਹਾਰ ਕਰ ਰੋੜਾਂ ਦੀ ਗੁਰਕਰੀ ਵਿਛਾਈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿੱਥੇ ਰੋੜੀ ਸਾਹਿਬ ਗੁਰਦੁਆਰਾ ਸਾਹਿਬ ਹੈ, ਜਿੱਥੋਂ ਦੇ ਭਾਈ ਲਾਲੋ ਜੀ ਸਨ, ਜਿੱਥੋਂ ਦਾ ਇਹ ਸੱਜਣ ਠੱਗ ਸੀ, ਉਸ ਥਾਂ 'ਤੇ ਸਤਿਗੁਰੂ ਜੀ ਨੇ ਜਿਹੜੀ ਧਰਤੀ ਪਵਿੱਤਰ ਕੀਤੀ ਹੈ। ਸਿੰਘ ਚੱਲਦੇ ਚੱਲਦੇ ਐਮਣਾਬਾਦ ਪਾਕਿਸਤਾਨ ਵਿੱਚ ਚਲੇ ਗਏ ਹਨ। ਤੁਰਕ ਵੀ ਸਿੰਘਾਂ ਦਾ ਖੁਰਾ ਖੋਜ ਲੈਂਦੇ ਹੋਏ ਆ, ਉਹਨਾਂ ਦੇ ਚਰਨਾਂ ਦੀ ਸਿੰਘਾਂ ਦੇ ਪੈਰ ਤੱਕਦੇ ਹੋਏ, ਤੇ ਤੁਰਕਾਂ ਦੀ ਫੌਜ ਵੀ ਪਿੱਛੇ ਲੱਗੀ ਹੋਈ ਤੇ ਆ ਰਹੀ ਹੈ।
ਭੂਮੀ ਫਿਰੇ ਸਿੰਘਨ ਕੀ ਖੋਜ,
ਇਸ ਤਰ੍ਹਾਂ ਭੁੱਖੀ ਸਿੰਘਾਂ ਦੀ ਫੌਜ ਸਾਧ ਸੰਗਤ ਜੀ, ਕੋਈ ਲੰਗਰ ਪਾਣੀ ਤੇ ਮਿਲਿਆ ਨਾ, ਕੋਈ ਰਸਤਾ ਬਸਤਾ ਹੈ ਨਹੀਂ, ਇਸ ਤਰ੍ਹਾਂ ਭੁੱਖੀ ਪਾਣੀ ਆ ਜਲ ਪਾਣੀ ਤੋਂ ਬਿਨਾਂ ਹੀ ਜਿਹੜੀ ਉਹ ਖਾਲਸੇ ਦੀ ਫੌਜ ਫਿਰ ਰਹੀ ਹੈ। ਇੱਧਰੋਂ ਤੇ ਭੁੱਖੀ ਫੌਜ ਫਿਰ ਰਹੀ ਹੈ, ਉੱਧਰੋਂ ਫੌਜਾਂ ਮਗਰ ਜਿਹੜੀਆਂ ਟਿਕਣ ਕਿਤੇ ਦੇ ਨਹੀਂ ਰਹੇ। ਇਸ ਤਰ੍ਹਾਂ ਐਮਣਾਬਾਦ ਜਿੱਥੇ ਸਤਿਗੁਰ ਜੀ ਦਾ ਨਿਵਾਸ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸੀ, ਜਿੱਥੇ ਇੱਥੇ ਉਹ ਬਾਬਰ ਦਾ ਮੇਲ ਹੋਇਆ ਸੀ, ਇਸ ਐਮਣਾਬਾਦ ਦੀ ਜਿਹੜੀ ਬਹੁਤ ਭਾਰੀ ਜਗੀਰ ਸੀ। ਜਸਪਤ ਜਿਹੜਾ ਜੱਸੂ ਸੀ, ਲਖਪਤ ਰਾਏ ਦਾ ਭਰਾ, ਕਲਾ ਨੌਰ ਦਾ ਖੱਤਰੀ ਜਾਤ ਵਿੱਚੋਂ ਇਹ ਸਾਧ ਸੰਗਤ ਜੀ ਉੱਥੇ ਦਾ ਆਪ ਦੀਵਾਨ ਸੀ ਅਤੇ ਜਗੀਰਦਾਰੀ ਇਹਦੇ ਕਬਜ਼ੇ 'ਚ ਬੜੀ ਸੀ। ਜ਼ਮੀਨ ਜਾਇਦਾਦ ਵੀ ਕਾਫੀ ਸੰਭਾਲੀ ਹੋਈ ਸੀ। ਇਹਨੂੰ ਜਕਰੀਆ ਖਾਨ ਨੇ ਦੀਵਾਨ ਬਣਾਇਆ ਹੈ ਇੱਥੋਂ ਐਮਣਾਬਾਦ ਦਾ, ਕਿਉਂਕਿ ਇਹ ਪਹਿਲਾਂ ਸੀ ਜਲੰਧਰ ਦਾ ਇਹ ਹਾਕਮ ਸੀ। ਇਹਦੀ ਅਦੀਨਾ ਬੇਗ ਨਾਲ ਉਹ ਕੋਈ ਆਪੋ ਵਿੱਚ ਉਹ ਖਟਪਟੀ ਹੋ ਗਈ, ਲੜਾਈ ਝਗੜਾ ਹੋ ਗਿਆ, ਅਣਬਣ ਹੋ ਗਈ। ਫਿਰ ਜਕਰੀਆ ਖਾਨ ਨੇ ਇਹਨੂੰ ਐਮਣਾਬਾਦ ਦਾ ਉਹ ਛੋਟਾ ਵਜ਼ੀਰ ਬਣਾਇਆ ਸੀ ਅਤੇ ਉਹ ਅਦੀਨਾ ਬੇਗ ਨੂੰ ਜਲੰਧਰ ਦਾ ਬਣਾ ਦਿੱਤਾ ਹਾਕਮ। ਇਸ ਤਰ੍ਹਾਂ ਹੁਣ ਇਹ ਐਮਣਾਬਾਦ ਵਿੱਚ ਰਹਿ ਰਿਹਾ ਸੀ ਜਸਪਤ ਰਾਏ, ਜਿੱਥੋਂ ਦਾ ਇਹ ਦੀਵਾਨ ਵਜ਼ੀਰ ਸੀ, ਅਤੇ ਐਮਣਾਬਾਦ ਦੀ ਬਹੁਤ ਜਿਹੜੀ ਜਗੀਰ ਇਹਨੇ ਆਪ ਵੀ ਮੱਲੀ ਸੀ। ਉੱਥੇ ਦੇ ਜ਼ਿਮੀਂਦਾਰ ਵੀ ਕਾਫੀ ਜ਼ਮੀਨ ਦੇ ਮਾਲਕ ਸਨ। ਉੱਥੇ ਇਹ ਉਗਰਾਹੀ ਕਰਦਾ ਸੀ, ਮਾਮਲੇ ਸ਼ਾਨੀ ਭਰਾਉਂਦਾ ਸੀ ਲੋਕਾਂ ਕੋਲੋਂ,
ਬਹੁਤ ਫੌਜ ਕੇ ਤਾਨ
ਤੇ ਬਹੁਤੀ ਫੌਜ ਨੇ ਰੱਖੀ ਹੋਈ ਸੀ ਆਪਣੇ ਤੁਰਕਾਂ ਮੁਸਲਮਾਨਾਂ ਦੀ, ਉਹਨਾਂ ਦਾ ਡਰ ਜਾ ਦੇ ਗਿਆ ਇੱਕ ਦੇ ਜ਼ੋਰ ਨਾਲ ਹੀ, ਜਿਹੜਾ ਧੱਕੇ ਨਾਲ ਹੀ ਮਾਮਲੇ ਕਰਾਉਂਦਾ ਹੁੰਦਾ ਸੀ।
ਲੇਵੇ ਪੈਸੇ ਦੇ ਕੇ ਦੁੱਖ,
ਇਹ ਲੋਕਾਂ ਨੂੰ ਪੈਂਚਾਂ ਨੂੰ ਪਿੰਡ ਦਿਆਂ ਲੋਕਾਂ ਨਗਰਾਂ ਦੇ ਲੋਕਾਂ ਨੂੰ ਦੁੱਖ ਦੇ ਦੇ ਕੇ ਜਿਹੜੇ ਉਹ ਆਪਣਾ ਮਾਮਲਾ ਲੈਂਦਾ, ਆ ਲਿਆਓ ਮਾਮਲਾ ਭਰੋ ਇੱਥੇ ਮਾਮਲਾ ਹੁਣ, ਕਿਉਂਕਿ ਜਿਹੜੀ ਫਸਲ ਹੈ ਉਹਦੇ ਅੱਜ ਕੱਲ੍ਹ ਤਾਂ ਬੰਬੀਆਂ ਟਿਊਬਵੈੱਲ ਹੈ, ਅਤੇ ਪਹਿਲਾਂ ਗੁਰੂ ਦੀ ਕਿਰਪਾ ਨਾਲ ਉਹ ਬਾਰਿਸ਼ਾਂ ਹੋਣੀਆਂ ਅਤੇ ਫਸਲਾਂ ਹੋਣੀਆਂ, ਬਹੁਤੇ ਤਾਂ ਬੰਜਰੀ ਜ਼ਮੀਨਾਂ ਪਈਆਂ ਹੁੰਦੀਆਂ, ਸਰਕੜੇ ਹੋਣੇ, ਅਤੇ ਜਿਹੜੀਆਂ ਜ਼ਮੀਨਾਂ ਸੀ ਅਤੇ ਉਹ ਕੀ ਕਰਿਆ ਕਰਨਾ, ਮੀਂਹ ਪੈਣੇ ਦੇ ਫਸਲਾਂ ਹੋਣੀਆਂ ਅਤੇ ਕਈ ਵੇਲੇ ਫਸਲਾਂ ਮਰ ਵੀ ਜਾਣੀਆਂ, ਪਰ ਇਹਨੇ ਦੁੱਖ ਦੇ ਕੇ ਮਾਮਲਾ ਲੈਣਾ, ਫਸਲ ਹੋਵੇ ਨਾ ਹੋਵੇ ਇਹਨੇ ਕਹਿਣਾ ਮੈਂ ਕੀ ਕਰਾਂ, ਹੋਈ ਜਾਂ ਨਹੀਂ ਹੈ, ਆ ਜਿਹੜਾ ਮਾਮਲਾ ਹੈ ਆ ਵੱਧ ਤੋਂ ਵੱਧ ਤੁਸੀਂ ਸਾਨੂੰ ਭਰੋ ਸਰਕਾਰ ਨੂੰ।
ਬੰਦੇ ਪੈਂਚ ਸੋ ਹੋ ਕੇ ਰੁੱਖ,
ਤੇ ਇਹ ਪੈਂਚਾਂ ਨੂੰ ਬੰਨ ਲੈਂਦਾ, ਪਿੰਡ ਦੀਆਂ ਸਰਪੈਂਚਾਂ ਨੂੰ ਫੜ ਕੇ ਰੁੱਖਿਆ ਜਿਹਾ ਹੋ ਕੇ ਆ ਕੌੜਾ ਜਿਹਾ ਫਿੱਕਾ ਜਿਹਾ ਸੁਭਾਅ ਬਣਾ ਕੇ ਵੀ ਮਾਮਲੇ ਭਰੋ ਇੱਥੇ,
ਕਿਸੇ ਟੰਗੇ ਕਿਸੇ ਕਮਚਨ ਮਾਰੇ,
ਕਿਸੇ ਨੂੰ ਤੇ ਉੱਠਿਆ ਟੰਗ ਦਿੰਦਾ ਦਰਖਤ ਨਾਲ, ਕਈਆਂ ਦੇ ਕਮਚਨ ਕਹੀਏ ਤੂਤਾਂ ਦੀਆਂ ਜਿਹੜੀਆਂ ਛਿੱਟੀਆਂ ਹੈ ਜਿਹੜੀਆਂ ਛਮਕਾਂ ਹੈ ਉਹ ਪੁੱਠਿਆਂ ਲਟਕਾ ਕੇ ਮਰਾਉਂਦਾ ਅਤੇ ਉਹ ਕਹਿੰਦਾ ਵੀ ਆ ਮਾਮਲਾ ਭਰੋ।
ਐਸ ਭਾਂਤ ਸੋ ਮੁਲਕ ਉਜਾੜੇ,
ਇਸ ਤਰੀਕੇ ਦੇ ਨਾਲ ਮੁਲਕ ਉਜਾੜਦਾ ਹੈ, ਇਹੋ ਜਿਹੇ ਲੋਕਾਂ ਨੂੰ ਮੁਲਕ ਉੱਜੜ ਵੀ ਜਾਵੇ ਤਾਂ ਕਿਹੜਾ ਫਰਕ ਪੈਂਦਾ ਹੈ, ਕਿਉਂਕਿ ਸਾਧ ਸੰਗਤ ਜੀ ਬਣ ਜਾਣਾ ਰਾਜਾ, ਬਣ ਜਾਣਾ ਪੈਂਚ, ਤੋ ਮੁੜ ਕੇ ਲੋਕਾਂ ਨੂੰ ਦੁੱਖ ਦੇਣਾ ਜਿਨ੍ਹਾਂ ਦੇ ਸਿਰ 'ਤੇ ਬਣਨਾ, ਅਤੇ ਉਹਦਾ ਮਤਲਬ ਹੁੰਦਾ ਹੈ ਵੀ ਲਾਕਾ ਜਾੜਨਾ, ਕਿਉਂਕਿ ਜੇ ਉਹ ਭਲਾ ਕਰੇਗਾ ਤਾਂ ਸਭ ਪਰਜਾ ਵੀ ਸੁਖੀ। ਰਾਜਾ ਜਿਹੜਾ ਹੁੰਦਾ ਹੈ, ਜਿਹੜਾ ਕੋਈ ਮੰਤਰੀ ਹੁੰਦਾ ਹੈ, ਜਿਹੜਾ ਕੋਈ ਪੈਂਚ ਹੁੰਦਾ, ਉਹ ਪਿੰਡ ਦਾ ਮਾਂ ਪਿਓ ਹੁੰਦਾ ਹੈ, ਅਤੇ ਜੇ ਉਹ ਮਾਂ ਪਿਓ ਹੀ ਉਹ ਤੰਗ ਕਰੇ ਔਲਾਦ ਨੂੰ ਤਾਂ ਉਹ ਔਖਾ ਹੀ ਹੋਣਾ ਹੈ। ਇਹ ਜਸਬਦ ਰਾਏ ਵਜ਼ੀਰ ਬਣਿਆ, ਰਾਜਾ ਬਣਿਆ ਹੈ ਅਹਿਮਦਾਬਾਦ ਇਲਾਕੇ ਦਾ, ਅਤੇ ਲੋਕਾਂ ਨੂੰ ਦੁੱਖ ਦੇ ਕੇ ਉਹ ਧੱਕੇ ਸ਼ਾਹੀਆਂ ਕਰਕੇ, ਮਾਰਪੀਟ ਕਰਕੇ ਮਾਮਲੇ ਭਰਾਉਂਦਾ ਹੈ। ਇਸ ਤਰ੍ਹਾਂ ਇਹ ਮੁਲਕ ਉਜਾੜਨ ਵਾਲੀ ਗੱਲ ਹੈ ਅਤੇ ਉਜਾੜ ਰਿਹਾ ਹੈ। ਜਿਹੜੇ ਹੁਣ ਵਿਚਾਰੇ ਮਾਮਲਾ ਨਹੀਂ ਦੇ ਸਕਦੇ, ਫਸਲਾਂ ਮਰ ਗਈਆਂ, ਭੁੱਖੇ ਜੱਟ ਖੀਰੀ ਕਹਿੰਦੇ ਆ ਵੀ ਆ ਮਰਨੋਂ ਚੰਗਾ ਵੀ ਕਿ ਚੰਗੇ ਥਾਂ ਜਾ ਕੇ ਮਰੀਏ, ਸਿੰਘਾਂ ਦੇ ਜੱਥੇ ਵਿੱਚ ਜਾ ਰਲੇ ਹਨ। ਜਿਹੜੇ ਘਰਾਂ ਦੇ ਦਰਵਾਜ਼ਿਆਂ ਨੂੰ ਛੱਡਣ ਨੂੰ ਦਿਲ ਨਹੀਂ ਸੀ ਕਰਦਾ, ਉਹ ਘਰਾਂ ਦੇ ਦਰ ਦਰਵਾਜ਼ੇ ਛੱਡ ਦਿੱਤੇ ਹੈ ਤੇ ਸਿੰਘਾਂ ਦੇ ਨਾਲ ਜਾ ਮਿਲੇ ਹਨ। ਜੋ ਕੋਈ ਚਾਰਾ ਮਾਤੜ ਹੈ, ਕੋਈ ਥੋੜ੍ਹੀ ਜ਼ਮੀਨ ਦੇਣ ਜੋਗਾ ਹੈ ਨਹੀਂ, ਫਿਰ ਫਸਲ ਉੱਨੀ ਕੀ ਹੈ, ਹੋਈ ਨਹੀਂ ਹੈ। ਅਤੇ ਤੁਹਾਨੂੰ ਤਾਂ ਪਤਾ ਹੀ ਹੈ ਸਾਧ ਸੰਗਤ ਜੀ, ਜਿਹਦਾ ਥੋੜ੍ਹੀ ਜ਼ਮੀਨ ਹੈ ਅਤੇ ਜਿਹਦੇ ਮਾਮਲਾ ਦੇਣ ਜੋਗਾ ਕੋਈ ਮਦਦ ਜੋਗਾ ਨਾ ਹੋਵੇ ਤਾਂ ਉਹਦੇ ਭੈਣ ਭਰਾ ਵੀ ਪਿੱਛੇ ਹਟ ਜਾਂਦੇ ਆ, ਅਤੇ ਸਗੋਂ ਕਹਿੰਦੇ ਆ ਵੀ ਆ ਤੇਰਾ ਭਰ ਭਰਾ ਦਿੰਦੇ ਹਾਂ ਅਤੇ ਅਸੀਂ ਇੰਨੇ ਚਿਰ ਜ਼ਮੀਨ ਤੇਰੀ ਵਾਹਵਾਂਗੇ। ਉਹ ਜਿਹੜਾ ਕੋਈ ਗਰੀਬ ਮਾਤੜ ਹੈ, ਉਹ ਮਾਮਲਾ ਦੇਣ ਜੋਗਾ ਹੈ ਨਹੀਂ, ਫਿਰ ਉਹ ਕਰੇ ਕੀ? ਅਤੇ ਦੁਖੀ ਬੰਦਾ ਜਿਹੜਾ ਜਾ ਕੇ ਉਹ ਸਿੰਘਾਂ ਵਿੱਚ ਰਲ ਜਾਂਦਾ ਹੈ, ਕਿਉਂਕਿ ਜਿਹੜਾ ਸੁੱਖ ਮਾਣ ਰਿਹਾ ਹੈ ਉਹਦੇ ਨਾਲ ਗੁਰਦੁਆਰਾ ਸਾਹਿਬ ਵੀ ਆ ਕੇ ਖੁਸ਼ ਹੈ, ਨਾ ਸੰਗਤ ਕਰਕੇ ਖੁਸ਼ ਹੈ, ਕਿਉਂਕਿ ਉਹਦਾ ਨਾ ਸਮਾਂ ਹੀ ਹੁੰਦਾ ਹੈ। ਦੁਖੀ ਬੰਦਾ ਜਿਹੜਾ ਉਹ ਹੱਥ ਜੋੜਦਾ ਹੈ ਘਰ ਬੈਠਾ ਵੀ ਅਤੇ ਗੁਰੂ ਘਰ ਆ ਕੇ ਵੀ। ਇਸ ਤਰ੍ਹਾਂ ਜਿਹੜੇ ਦੁਖੀ ਹੈ, ਮਾਮਲਾ ਦੇਣ ਜੋਗੇ ਲਈ ਮਾਤੜ ਹੈ, ਉਹ ਖੀਰੀ ਜਾ ਕੇ ਸਿੰਘਾਂ ਵਿੱਚ ਰਲ ਰਹੇ ਹਨ। ਦੁਖੀ ਹੋਏ ਕਈ ਤੇ ਫਰਿਆਦੀ ਹੁੰਦੇ ਖਾਲਸੇ ਪਾਸ, ਖਾਲਸਾ ਜੀ ਆ ਦੀਵਾਨ ਨੇ ਬੜੇ ਜਿਹੜਾ ਨੱਕ ਚ ਦਮ ਕੀਤਾ, ਮਾਮਲੇ ਮੰਗਦਾ ਹੈ। ਸਿੰਘ ਫਿਰਦੇ ਨੱਠਦੇ ਜੋ ਰੋੜੀ ਸਾਹਿਬ ਸਤਿਗੁਰ ਜੀ ਦਾ ਸਥਾਨ, ਜਿੱਥੇ ਰੋੜਾਂ ਦੀ ਗੁਰੂ ਜੀ ਨੇ ਵਿਛਾਈ ਕਰਕੇ ਤਪ ਕੀਤਾ ਸੀ ਐਮਣਾਬਾਦ, ਗੁਰੂ ਕੇ ਸੇਖੋ ਰੋੜੀ ਸਾਹਿਬ ਗੁਰਦੁਆਰਾ ਸਾਹਿਬ ਪਹੁੰਚ ਗਏ ਹਨ। ਤੇ ਆਪਣਾ ਸਰੀਰ ਨੂੰ ਪਵਿੱਤਰ ਕਰਨਾ ਚਾਹੁੰਦੇ ਆ ਇਸ਼ਨਾਨ ਕਰਕੇ ਰੋੜੀ ਸਾਹਿਬ ਵਾਲੇ ਸਥਾਨ ਦੇ, ਕਿਉਂਕਿ ਸਾਧ ਸੰਗਤ ਜੀ ਉੱਥੇ ਵਿਸਾਖੀ ਦਾ ਮੇਲਾ ਅੱਜ ਵੀ ਲੱਗਦਾ ਹੈ, ਉਸ ਸਮੇਂ ਵੀ ਲੱਗਦਾ ਸੀ, ਅਤੇ ਉਸ ਸਮੇਂ ਵਿਸਾਖੀ ਦਾ ਗੁਰਪੁਰਬ ਆਇਆ ਹੋਇਆ ਸੀ, ਜਿਸ ਕਰਕੇ ਸਿੰਘ ਇਸ਼ਨਾਨ ਕਰਕੇ ਆਪਣਾ ਸਰੀਰ ਪਵਿੱਤਰ ਕਰਨਾ ਚਾਹੁੰਦੇ ਹਨ। ਸਿੰਘਾਂ ਨੇ ਉੱਥੇ ਆ ਕੇ ਜਿਹੜਾ ਹੈ ਉਹ ਜੋੜ ਮੇਲਾ ਲਾ ਦਿੱਤਾ ਆਉਂਦਿਆਂ ਹੀ। ਉਹ ਜੱਸੂ ਖੱਤਰੀ ਜਿਹੜਾ ਕਲਾ ਨੌਰ ਦਾ ਮਾੜੀ ਮੱਤ ਵਾਲਾ, ਸਿੰਘਾਂ ਨੇ ਇਹਦੇ ਮਨ 'ਚ ਕੋਈ ਜਿਹੜਾ ਵੈਰ ਹੈ ਨਹੀਂ ਸੀ, ਜਿਸ ਕਰਕੇ ਸਿੰਘਾਂ ਨੇ ਇੱਕ ਚਿੱਠੀ ਪੱਤਰ ਲੈ ਕੇ ਤੈਨੂੰ ਭੇਜਿਆ। ਸਿੰਘ ਜਿਹੜੇ ਹੈ ਬਹੁਤੇ ਦਿਨਾਂ ਦੇ,
ਭੁੱਖੇ ਅੰਨ ਕੋ ਤਰਾਸ,
ਉਹ ਭੁੱਖੇ ਸਨ, ਅੰਨ ਕਰਕੇ ਜਲ ਕਰਕੇ ਪਿਆਸੇ ਸਨ। ਸਾਧ ਸੰਗਤ ਜੀ ਜਿਵੇਂ ਸਿੰਘ ਦੀਨਨ ਪੜ੍ਹ ਰਿਹਾ ਹੈ, ਦੀਨਨ ਦਾ ਅਰਥ ਉਹ ਫਿਰ ਉਲਟਾ ਹੋ ਜਾਂਦਾ ਹੈ, ਇਸ ਕਰਕੇ ਉਹ ਥੋੜ੍ਹਾ ਜਦੋਂ ਪਾਠ ਗਲਤ ਹੋ ਜਾਵੇ ਉਸੇ ਬੜੇ ਅਰਥ ਜਿਹੜਾ ਉਹ ਗਲਤ ਹੋ ਜਾਣਾ ਹੈ, ਇਸ ਕਰਕੇ ਉਹ ਰੁਕਣਾ ਪੈ ਜਾਂਦਾ ਹੈ। ਕਈਆਂ ਨੂੰ ਹੁੰਦਾ ਵੀ ਲੱਗਦਾ ਵਿੱਚ ਵੀ ਉਹ ਵਿਚਾਰ ਕਰਨੀ ਸ਼ੁਰੂ ਕਰ ਦਿੱਤੀ ਹੈ, ਪਰ ਜਦੋਂ ਸਾਧ ਸੰਗਤ ਜੀ ਅੱਖਰ ਗਲਤ ਹੋ ਗਿਆ ਉੱਥੇ ਅਰਥ ਵੀ ਗਲਤ ਹੋ ਜਾਣਾ, ਦੀਨਨ ਵਿੱਚ ਅਤੇ ਦਿਨਨ ਵਿੱਚ ਬੜਾ ਫਰਕ ਹੈ। ਇਸ ਕਰਕੇ ਬਹੁਤੇ ਦਿਨਾਂ ਦੇ ਸਿੰਘ ਜਿਹੜੇ ਉਹ ਭੁੱਖੇ ਪਿਆਸੇ ਸੀ, ਜਿਸ ਕਰਕੇ ਭੁੱਖੇ ਸਨ, ਅੰਨ ਕਰਕੇ ਕੋਈ ਛਕਿਆ ਨਹੀਂ ਸੀ, ਜਲ ਕਰਕੇ ਵੀ ਪਿਆਸੇ ਸਨ।
ਲਿਖ ਭੇਜੀ ਇਮ ਖਾਲਸੇ,
ਖਾਲਸੇ ਨੇ ਇਸ ਤਰ੍ਹਾਂ ਚਿੱਠੀ ਬੇਨਤੀ ਪੱਤਰ ਲਿਖ ਕੇ ਭੇਜਿਆ ਹੈ।
ਜਸਪਤ ਕੋ ਅਰਦਾਸ,
ਜਸਪਤ ਨੂੰ ਐਮਣਾਬਾਦ ਦਾ ਦੀਵਾਨ ਵਜ਼ੀਰ ਸਮਝ ਕੇ ਵੀ ਚਲੋ ਖੱਤਰੀ ਹੈ, ਹਿੰਦੂ ਭਰਾ ਹੈ, ਚਲੋ ਪਤਾ ਤਾਂ ਹੈ ਸੀ ਸਿੰਘਾਂ ਨੂੰ ਵੀ ਚੱਲ ਉਹਨੂੰ ਲਿਖ ਕੇ ਭੇਜ ਦਿੰਦੇ ਹਾਂ ਵੀ ਜਸਪਤ ਤੂੰ ਇੰਝ ਕਰ, ਸਾਡਾ ਤਾਂ ਤੇਰੇ ਨਾਲ ਕੋਈ ਵੈਰ ਨਹੀਂ ਹੈ, ਇਸ ਤਰ੍ਹਾਂ ਬੇਨਤੀ ਪੱਤਰ ਲਿਖ ਕੇ ਸਿੰਘਾਂ ਨੇ ਉਹ ਰੋੜੀ ਸਾਹਿਬ ਗੁਰਦੁਆਰਾ ਸਾਹਿਬ ਦੇ ਦੀਵਾਨ ਆਪਣਾ ਲਾਇਆ ਹੈ ਉੱਥੋਂ ਭੇਜ ਦਿੱਤਾ।
ਜੋ ਭਈ ਦੀਵਾਨ ਹਿੰਦੂ ਤੋਂ ਗੁਰੂ ਬਣਾਇਆ।
ਕਿਹਾ ਹੈ ਕਿ ਇਹ ਜਸਪਤ ਦੀਵਾਨ ਹਿੰਦੂ ਖੱਤਰੀ ਖੱਤਰੀਆ ਤੈਨੂੰ ਸਾਡੇ ਗੁਰੂ ਜੀ ਨੇ ਹੀ ਜਿਹੜਾ ਦੀਵਾਨ ਬਣਾਇਆ ਹੈ। ਤੁਹਾਡੇ ਵੱਡੇ ਵਡੇਰੇ ਸੱਜਣ ਠੱਗ ਨੂੰ ਵੀ ਮਹਾਰਾਜ ਨੇ ਸਿੱਧੇ ਰਾਹ ਪਾਇਆ ਸੀ, ਅਤੇ ਜੇ ਅੱਜ ਤੂੰ ਜਿਹੜਾ ਉਹ ਐਮਣਾਬਾਦ ਦਾ ਵਜ਼ੀਰ ਬਣਿਆ ਹੈ, ਤੂੰ ਗੁਰੂ ਨਾਨਕ ਦੇ ਮਹਾਰਾਜ ਕਿਰਪਾ ਕਰਕੇ ਹੀ ਬਣਿਆ ਹੈ।
ਜਸਪਤ ਕੋ ਇਮ ਲਿਖ ਪਠਾਇਆ।
ਇਸ ਤਰ੍ਹਾਂ ਲਿਖ ਕੇ ਜਸਪਤ ਨੂੰ ਭੇਜ ਦਿੱਤਾ ਹੈ।
ਹਮਾਰਾ ਤੁਮਾਰਾ ਬੈਰ ਸੁਨਾਹੀ।
ਚਿੱਠੀ ਵਿੱਚ ਇਹ ਵੀ ਲਿਖਿਆ ਹੈ ਕਿ ਵੇਖ ਦੀਵਾਨ ਜਸੂ ਤੇਰਾ ਸਾਡਾ ਕੋਈ ਵੈਰ ਹੈ ਨਹੀਂ।
ਵੈਰ ਹਮਾਰਾ ਤੁਰਕਨ ਤਾਈ।
ਵੈਰ ਦੇ ਸਾਡਾ ਤੁਰਕਾਂ ਨਾਲ ਹੈ, ਜਿਹੜੇ ਸਾਡੇ ਗੁਰੂ ਸਾਹਿਬਾਨਾਂ ਦੇ ਨਾਲ ਵੀ ਖਹਿਬਾਜ਼ੀ ਕਰਦੇ ਆਏ, ਵੈਰ ਵਿਰੋਧ ਕਰਦੇ ਆਏ, ਸਾਡੇ ਨਾਲ ਵੀ ਕਰ ਰਹੇ ਹੈ। ਸਾਡਾ ਉਹਨਾਂ ਨਾਲ ਵੈਰ ਹੈ, ਦੀਨ ਮਜ਼ਹਬ ਦੀ ਲੜਾਈ ਹੈ, ਤੁਹਾਡੇ ਨਾਲ ਕੋਈ ਵੈਰ ਨਹੀਂ। ਤੁਸੀਂ ਵੀ ਜਿਹੜਾ ਉਹ ਹਿੰਦੂ ਭਰਾ ਹੋ, ਅਸੀਂ ਖਾਲਸਾ ਹਾਂ, ਅਸੀਂ ਇੱਕ ਮੇਕੀ ਹਾਂ ਤੁਹਾਡੇ ਵਾਸਤੇ। ਅਤੇ ਉਹ ਸਾਡੇ ਗੁਰੂ ਸਾਹਿਬਾਨਾਂ ਨੇ ਅਸੀਸ ਦਿੱਤਾ ਸੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ, ਇਸ ਕਰਕੇ ਤੁਹਾਡਾ ਸਾਡਾ ਕੋਈ ਵੈਰ ਹੈ ਨਹੀਂ। ਸਾਡਾ ਵੈਰ ਤੇ ਉਹ ਤੁਰਕਾਂ ਨਾਲ ਹੈ, ਜਿਹੜੀ ਜ਼ਾਲਮੀ ਫੌਜ ਹੈ। ਅਸੀਂ ਤੇ ਬਸ ਤੈਨੂੰ ਕਹਿੰਦੇ ਹਾਂ ਵੀ ਆ ਰਸਤ ਜਿਹੜੀ ਹੈ ਰਸਤ ਅਸੀਂ ਮੁੱਲ ਲੈਣੀ ਚਾਹੁੰਦੇ, ਕੋਈ ਤੇਰੇ ਕੋ ਫਰੀ ਜਿਹੜੀ ਹੈ ਐਵੇਂ ਖਾਤੇ ਵਿੱਚ ਨਹੀਂ ਮੰਗਦੇ।
ਸ਼ਹਿਰ ਤੁਮਾਰੋ ਖਰੀਦ ਕਰਾਹੇ।
ਅਸੀਂ ਅਸੀਂ ਗੁਰੂ ਜੀ ਦੇ ਦਰਬਾਰ ਅੰਦਰ ਮੇਲਾ ਲਾਉਣਾ, ਜੋੜ ਮੇਲਾ ਕਰਨਾ ਚਾਹੁੰਦੇ ਰੋੜੀ ਸਾਹਿਬ, ਅਤੇ ਰਸਤਾਂ ਬਸਤਾਂ ਚਾਹੀਦੀਆਂ, ਅਤੇ ਤੇਰੇ ਕੋਲ ਹੀ ਮੰਗਦੇ ਵੀ ਤੂੰ ਸਾਨੂੰ ਦੇ, ਅਸੀਂ ਮੁੱਲ ਖਰੀਦਾਂਗੇ। ਅਤੇ ਸ਼ਹਿਰ ਤੇਰਾ ਹੈ ਇਹ ਐਮਣਾਬਾਦ, ਇੱਥੇ ਖਰੀਦਦਾਰੀ ਕਰਨੀ ਚਾਹੁੰਦੇ ਹਾਂ।
ਸਿੰਘ ਭੁੱਖੇ ਬਹੁ ਦਿਨ ਕਿਆ ਹੀ।
ਸਿੰਘ ਵੀ ਕਾਫੀ ਦਿਨਾਂ ਦੇ ਉਹ ਭੁੱਖੇ ਹਨ, ਕੜਾਕੇ ਲੱਗੇ ਹਨ।
ਤੁਮਰੋ ਕਛ ਬਿਗਾੜੈ ਨਾਹੀ।
ਅਸੀਂ ਤੇਰਾ ਕੁਝ ਨਹੀਂ ਵਿਗਾੜਦੇ, ਤੇਰਾ ਹੀ ਐਮਣਾਬਾਦ ਵਿੱਚ ਆ ਕੇ ਕਿਸੇ ਨੂੰ ਨਹੀਂ ਲੁੱਟਦੇ ਪੁੱਟਦੇ।
ਮੁਲਕ ਆਪਣਾ ਲੇਹੋ ਬਚਾਏ।
ਤੂੰ ਆਪਣਾ ਜਿਹੜਾ ਮੁਲਕ ਹੈ ਬਚਾ ਲੈ, ਅਸਹਿਮਤੀ ਨਾਲ ਸਾਨੂੰ ਖਰੀਦਦਾਰੀ ਕਰ ਲੈਣ ਦੇ ਤੇ ਜੋੜ ਮੇਲਾ ਮਨਾ ਲੈਣ ਦੇ।
ਔਰ ਮੁਲਕ ਹਮ ਬੜਹੇ ਜਾਏ।
ਦੋ ਤਿੰਨ ਦਿਨ ਦੀ ਗੱਲ ਹੈ, ਗੁਰੂ ਜੀ ਗੁਰੂ ਘਰ ਇਹ ਸਮਾਗਮ ਦਿਨ ਮਨਾ ਕੇ ਫਿਰ ਅਸੀਂ ਹੋਰ ਕਿਸੇ ਇਲਾਕੇ ਵਿੱਚ ਜਾ ਵੜਾਂਗੇ।
ਇਹ ਸੁਣ ਜਸਪਤ ਕੀਨੋ ਥੋਜ।
ਜਦੋਂ ਇਹਨੂੰ ਚਿੱਠੀ ਪਹੁੰਚੀ ਹੈ, ਜੱਸੂ ਜਿਹੜਾ ਸੀ, ਕਿਉਂਕਿ ਮਾੜੇ ਮੱਤ ਵਾਲਿਆਂ ਦਾ ਕਦੀ ਸੁਭਾਅ ਬਦਲਦਾ ਨਹੀਂ ਹੈ, ਸੱਪ ਨੂੰ ਦੁੱਧ ਪਿਆਈਏ ਅਤੇ ਸੱਪ ਡੰਗ ਮਾਰਨ ਹਟਦਾ ਨਹੀਂ ਹੈ, ਬਿੱਛੂ ਨੂੰ ਚੁੱਕ ਕੇ ਪਰੇ ਕਰੀਏ ਡੰਗ ਮਾਰਨ ਹਟਦਾ ਨਹੀਂ ਹੈ। ਇਹ ਜੱਸੂ ਜਿਹੜਾ ਭੈੜੀ ਮੱਤ ਵਾਲਾ ਵਿਗੜਿਆ ਦੁਸ਼ਟ ਬੇਗਾਨਾ ਅਲਪ ਮਾਤ ਹਰਾਮਖੋਰ ਦੁਸ਼ਟ, ਇਹਨੂੰ ਬੜਾ ਗੁੱਸਾ ਆਇਆ।
ਮੈਂ ਮਾਰੋ ਕੱਢ ਤੁਮਰੋ ਖੋਜ।
ਕਹਿੰਦਾ ਹੈ ਜੇ ਤੁਹਾਨੂੰ ਲੱਭਦੇ ਫਿਰ ਰਹੇ ਹਾਂ, ਕਦੀ ਜੰਗਲਾਂ 'ਚ, ਕਦੀ ਝੱਲਾਂ 'ਚ, ਕਦੀ ਦਰਿਆਵਾਂ ਵਿੱਚ, ਅਤੇ ਤੁਹਾਨੂੰ ਤਾਂ ਅਸੀਂ ਲੱਭ ਕੇ ਜਿਹੜਾ ਹੈ ਉਹ ਮਾਰਨਾ ਚਾਹੁੰਦੇ ਹਾਂ। ਆਪਦੇ ਮਾਂ ਜਿਹੜੀ ਕਿਰਪਾਈ ਹੋ ਗਈ ਹੈ ਸਾਡੇ ਦੇਵੀ ਦੇਵਤਿਆਂ ਦੀ, ਵੀ ਤੁਸੀਂ ਆਪਣੇ ਆਪ ਹੀ ਜਿਹੜਾ ਆ ਗਏ ਹੋ ਇੱਥੇ।
ਨਿਕਸ ਚੱਲੋ ਤੁਮ ਬਾਹਰ ਤਾਏ।
ਤੁਸੀਂ ਤੇ ਜਿਹੜਾ ਹੈ ਆ ਝੱਲਾਂ 'ਚੋਂ ਬਾਹਰ ਨਹੀਂ ਨਿਕਲਦੇ ਸੀ, ਹੁਣ ਬਾਹਰ ਨਿਕਲ ਕੇ ਆ ਧਾਵਾ ਜਿਹਾ ਬੋਲ ਕੇ ਐਮਣਾਬਾਦ ਆ ਵੜੇ ਹੋ।
ਤੁਮਕੋ ਪਕੜ ਸੋ ਜਮ ਲੈ ਆਏ।
ਤੇ ਤੁਸੀਂ ਆਪਣੇ ਆਪ ਨਹੀਂ ਆਏ, ਸਿਆਣਿਆਂ ਦਾ ਕਥਨ ਹੈ ਗਿੱਦੜ ਦੀ ਮੌਤ ਆਵੇ ਤੋਂ ਪਿੰਡ ਵੱਲ ਭੱਜਦਾ ਹੈ, ਤੁਹਾਡੀ ਉਹੀ ਗੱਲ ਹੈ, ਤੁਹਾਨੂੰ ਜਿਹੜਾ ਮੌਤ ਦਾ ਫਰਿਸ਼ਤਾ ਜਮ ਹੈ ਉਹੀ ਫੜ ਕੇ ਲਿਆਇਆ ਹੈ, ਤੁਹਾਡੀ ਮੌਤ ਹੀ ਤੁਹਾਨੂੰ ਇੱਥੇ ਐਮਣਾਬਾਦ ਲੈ ਕੇ ਆਈ ਹੈ।
ਸੀਸ ਮਨੋ ਤੁਮ ਜੱਟ ਬਣਾਓ।
ਫਿਰ ਇਹਨੇ ਸਾਧ ਸੰਗਤ ਜੀ ਬਹੁਤ ਹੀ ਖੋਟਾ ਬਚਨ ਕਿਹਾ, ਕਹਿੰਦਾ ਸੀਸ ਮਨੋ ਤੁਮ ਜੱਟ ਬਣਾਵੋ। ਕਹਿੰਦਾ ਤੁਹਾਡੇ ਮੈਂ ਜਿਹੜਾ ਮੁੱਖ 'ਤੇ ਦਾੜਾ ਜਿਹਾ ਹੈ, ਸਿਰ 'ਤੇ ਕੇਸ ਜੇ ਹੈ ਨਾ, ਇਹ ਮੈਂ ਕੱਟ ਵੱਢ ਕੇ ਅਤੇ ਤੁਹਾਨੂੰ ਜੱਟ ਬਣਾ ਦਿਆਂਗਾ। ਵੇਖ ਲਓ ਹੁਣ ਵੀ ਜੱਟ ਕਹਿੰਦੇ ਕਿਹਨੂੰ ਹੈ। ਜੱਟ ਵਿੱਚ ਗੁਰੂ ਦੇ ਸਿੱਖ ਵਿੱਚ ਬੜਾ ਫਰਕ ਹੈ, ਕਿਉਂਕਿ ਬਹੁਤਿਆਂ ਨੂੰ ਭਰਮ ਹੈ ਵੀ ਅਸੀਂ ਜਿਹੜੇ ਜੱਟ ਹਾਂ ਉਹੀ ਉਹ ਗੁਰੂ ਦੇ ਬਹੁਤਾ ਨੇੜੇ ਤੇੜੇ ਹਾਂ, जाट की हूँ जाट दे साध संगत जी हरियाणे भी है, हम जाट होते हैं हरियाणवी कहते हैं। और मारवाड़ राजस्थान चले जो भी जाट ही है, वह भी जाट ही कहते अपने आप न, वो जाट हिंदी च पंजाबी जट। इस तरह कहता भी तुम जट बना देंगा, जट वक्रा है गुरु का सिख वक्रा है। ताई जो साध संगत जी विचार है ना भी सिख की कोई जात पात नहीं है, जात बो जात गोद सिंगन की दंगा दंगा हीन गुरते मंगा। गुरु के सिंगा की जात की है, गोद की है, दंगा धर्म की खातर लड़ना यह गुरु जी तो मंगया सिंगा ने। तो जड़ा जट जे बने फिरना तो आ मुख तो दाड़ा ना होना, सिर ते केस ना होने, वो सिख नहीं होता, समझ लो कला जट ही रह गया, वो सिख तो है नहीं, सिंह वो है नहीं। जे मुख दे दाड़ा सिर ते केस है, गुरु का अमृत नहीं छकया, तां वी वह सिंह नहीं है, फिर वह भेखी सिख है मूर्ख। जट वखरा है, गुरु का सिख वखरा है। जिन्ना चिर सिर दे केस नहीं है, मुख दे दाड़ा गुरु दा बाड़ा गुरु दी दित्ती दात अमृत नहीं है, उन्ना चिर वह मान लो जट है। जिदन उन्हें अमृत छक लिया फिर वह गुरु का सिंह है तो सिख है, जिन्हों सिख कहते हैं, नहीं तो भेखी सिख है। तो वह समझ लो जड़ा जट बनया फिरदा अपने आप च, वो हरियाणवी जट मान ले जां बिहारी जट मान ले जां राजस्थानी जट मान ले अपने आप न। ये हुण जसू ही गल कह रहा है, कहिंदा ताडे मुख तो दाड़ा जा मुन के आ सिर तो केस मुन के आ तुहानूं जट जे बना देंगा मैं।
तुमरे बालणे माल बनावो,
ताड़िया वालां दी केसां दी मैं माला बना देंगा, वट चाड़ चाड़ के रस्से बना देंगा ताडे केसां दे।
दोहरा जैसे गोली नथ मंगे,
जिमें नौशहरे पनुआ का वह साहब राय चौधरी से ना, वह भी भाई तारा सिंह जी को कहता सी वहाँ पिंड पट्टी के नेड़े जड़ा, तो उत्थे वह गया सी जदों उहदे घोड़े जिहड़ियां घोड़ियां छड़ छड़दा सी इत्थे नौशहरे पनुआ सिखा दे जमीना विच खाजा दे, कहिंदे भी वेख तू पैंच है आ माँ प्यो बराबर है घोड़ियां बन के रख्या कर, पैंच आ फसलों का नुकसान हुंदा ही नहीं, कोई साल का कोई नफा खटना है, कोई घर दिया ने खाना पीना है बच्चों ने, वह भी यही कहता ताडे मैं केस कट के ते वो वट चाड़ के घोड़ी बन सकता हाँ जे कर सकते वेख लो। फिर वो जदों सिंघा ने घोड़ियाँ चका दित्तियां ते सिंह चल गए वाम पिंड, भाई तारा सिंह जो बड़ी जुरत रखते सी उत्थे गया है राय चौधरी जिहड़ा साहब राय चौधरी, उत्थे जाके भी यही बोली बोली कहता वो तारा सिंह अपने आ जड़े चोर जे रखे मैनू फड़ा दे इन्हों। भाई तारा सिंह जी कह लगे भी वो चोर है नहीं, चोर तो तू है भी जिहड़ा फसलों में घोड़ियाँ छड़ छड़दा है, उत्तों जिहड़ा हुजतबाजी दियां गल्लां करदा, गुरु के सिंह दे पर उपकारी है जिन्हां तेरियां घोड़ियाँ परे मारियां करके। फिर ये कहता वो जिहड़े तू ताड़ी दाड़ी जी मुन देंगा किस जे मुन देंगा, तुम बड़े कमजात बड़े खोटी जात कपत्ते हो, ताड़े जेडे सिर दे केस है ना जिन्ना चिर उन्ना चिर तुम बहुत ही आकड़ रहे हो। तो फिर इन्हें जो कहा जी गिचियों फड़ के भाई तारा सिंह थले रख के चंगिया दे मुकियां वाहियां चंगी दे जूत फेरिया, फिर यह गया से पट्टी के हाकम को, फिर उन्हें मार खाधी, फिर जकरिया खान को फौज लैके आई सी 2200। इस तरह वो जकरिया खान बकवास करता सी भाई तारू सिंह जी नूं क्या, भाई तारू सिंह जी कहते भी मेरी सिखी केसा नाल जाए निभेगी, मेरे केस गुरु की मोहर है मेरे नाल निभणगे जाणगे। कहिंदा ये की सिखी सिखी लाई है, आ फड़ ले मैं जुत्ती ते जुत्तियां मार मार के तेरे जिहड़े केस वो खेड़ के रख देंगा। जो खोटे बचन कहे भाई तारू सिंह जी ने भी यही जवाब दिता भी जकरिया खान तू साडे केस की डाएगा जुत्तियां मार के, तेरे ही सिर दे केस भी कोई तेरा वाल नहीं रहन देना, तेरी खोपड़ी भी नहीं रहन देनी है, तेनू जुत्ती अगे ला के खड़ांगे। वह प्रसंग पिछे नंघी गया है। जिहड़ा केसां दी बदबी बारे बोलता है बंदा उहदे नाल दा खोटा बंदा है नहीं, ये जसू खत्री जिन्हां नूं सतगुरु महाराज ने बख्शिश की सी हिंदुआं वास्ते सतगुरु जी ने सीस दिता सी, उही खोटी मत भैड़ी मत वाला कह रहा ताडे आ केस मुन के ਤੁਹਾਡਾ ਦਾੜਾ ਮੁੰਨ ਕੇ ਤੇ ਤੁਹਾਨੂੰ ਜੱਟ ਬਣਾ ਕੇ ਰੱਖ ਦਿਆਂਗਾ ਜ਼ਿਮੀਦਾਰ।
ਖਸਮ ਚਾਹੇ ਕੱਟ ਨਾ ਕਰ,
ਤੁਹਾਡੇ ਮੈਂ ਕੇਸਾਂ ਨੂੰ ਕੱਟ ਕੇ ਉਹਨਾਂ ਦੀਆਂ ਮਾਲਾ ਬਣਾ ਕੇ ਤੇ ਰੱਸੀਆਂ ਵੱਟ ਕੇ ਇਸ ਤਰ੍ਹਾਂ ਤੁਹਾਨੂੰ ਖੋਖਲੇ ਕਰਕੇ ਰੱਖ ਦਿਆਂਗਾ।
ਹਮ ਤੁਮ ਚਾਹੇ ਮਾਰਨਾ, ਖਸਮ ਚਾਹੇ ਜੈਸੇ ਗੋਲੀ ਨਾਥ ਮੰਗੇ।
ਇਹ ਕਹਿੰਦਾ ਤੁਹਾਡੀ ਦੋ ਗੱਲ ਹੈ, ਗੋਲੀ ਗੋਲੀ ਨਹੀਂ ਪਾਠ, ਇੱਥੇ ਗੋਲੀ ਪਾਠ ਹੈ। ਕਹਿੰਦੇ ਹੈ ਇਹ ਕਹਿੰਦਾ ਜਸਵੰਤ ਤੁਹਾਡੀ ਉਹ ਗੱਲ ਹੈ ਵੀ ਜਿਵੇਂ ਗੋਲੀ ਕੋਈ ਉਹ ਨੌਕਰ ਰਾਣੀ ਕਿਸੇ ਦਾ ਕੰਮ ਕਰ ਲਏ ਮਾਲਕ ਦਾ ਬਹੁਤਾ, ਅਤੇ ਉਹ ਫਿਰ ਮੰਗੇ ਨਾਮ ਵੀ ਨਾਮ ਦਿਓ ਜੀ ਨਾਮ, ਮੈਂ ਬੜਾ ਕੰਮ ਕੀਤਾ। ਉਹ ਮੰਗੇ ਨੱਥ ਵੀ ਮੈਂ ਨੱਕ ਵਿੱਚ ਨੱਥ ਪਾਉਣੀ ਹੈ।
ਖਸਮ ਚਾਹੇ ਕੱਟ ਨੱਕ,
ਪਰ ਉਹ ਮਾਲਕ ਖਸਮ ਚਾਹੇ ਵੀ ਤੇਰਾ ਤੇ ਮੈਂ ਨੱਕ ਹੀ ਕੱਟ ਦੇਣਾ ਹਾਂ, ਨੱਥ ਕਿੱਥੇ ਪਾਉਣੀ ਤੂੰ, ਝਗੜਾ ਹੀ ਖਤਮ। ਤੁਹਾਡੀ ਉਹੀ ਗੱਲ ਹੈ ਵੀ ਤੁਸੀਂ ਜਿਹੜਾ ਰਸਤਾ ਪਸਤਾ ਮੰਗ ਰਹੇ ਹੋ, ਅਸੀਂ ਤੁਹਾਨੂੰ ਜਿਹੜਾ ਉਹ ਮਾਰਨਾ ਚਾਹੁੰਦੇ ਹਾਂ। ਤੁਹਾਡੀ ਤਾਂ ਉਹ ਗੱਲ ਹੈ ਜਿਵੇਂ ਗੋਲੀ ਉਹ ਕੰਮ ਜਿਹਾ ਕਰਕੇ ਮੰਗੇ ਨੱਥ, ਉਹ ਮਾਲਕ ਜਾਵੇ ਵੀ ਤੇਰਾ ਤੇ ਮੈਂ ਨੱਕ ਹੀ ਕੱਢ ਦੇਣਾ ਹੈ, ਅੱਜ ਝਗੜਾ ਹੀ ਖਤਮ ਕਰ ਦੇਣਾ ਜਿੱਥੇ ਨੱਥ ਪੈਣੀ ਹੈ।
ਹਮ ਤੁਮ ਚਾਹੇ ਮਾਰਨਾ,
ਇਹ ਵੀ ਕਹਿੰਦਾ ਸੀ ਤੇ ਤੁਹਾਨੂੰ ਮਾਰਨਾ ਚਾਹੁੰਦੇ, ਤੁਹਾਡਾ ਤੇ ਨਾਮ ਨਿਸ਼ਾਨ ਨਹੀਂ ਰਹਿਣ ਦੇਣਾ।
ਤੁਮ ਮੰਗੋ ਰਸਤ ਆਕਾਸ਼,
ਕਹਿੰਦਾ ਵੀ ਤੁਸੀਂ ਅਸ਼ੱਕ ਤੁਸੀਂ ਰਸਤ ਜਿਹੜੀ ਉਹ ਮੰਗ ਰਹੇ ਬਿਨਾਂ ਸ਼ੱਕ ਤੋਂ ਵੀ ਆ ਜਸਬਦ ਰਾਏ ਸਾਡੀ ਮਦਦ ਕਰੇਗਾ, ਸਾਨੂੰ ਰਸਤਾ ਦੇ ਦੇਵੇਗਾ। ਕਹਿੰਦਾ ਇਹਦੇ ਭੁੱਲ ਹੀ ਜਾਓ,
ਚੋ ਪਈ ਹਮ ਸੋ ਅਬ ਤੁਮ ਚਾਹੋ ਰਸਤ।
ਕਹਿੰਦਾ ਹੁਣ ਇੱਥੇ ਆ ਕੇ ਮੇਰੇ ਇਲਾਕੇ ਵਿੱਚ ਮੇਰੇ ਕੋਈ ਰਸਤਾ ਮੰਗਦੇ ਹੋ ਤੁਸੀਂ,
ਤੁਮ ਕੋ ਮਾਰੋ ਕਰ
ਬੰਦੋਬਸਤ। ਕਹਿੰਦਾ ਵੀ ਮੈਂ ਤੁਹਾਨੂੰ ਮਾਰਾਂਗਾ, ਬੰਦੋਬਸਤ ਕਰ ਰਿਹਾ ਤੁਹਾਡਾ, ਪਹਿਲਾਂ ਵੀ ਕਰਦੇ ਰਹੇ ਹਾਂ ਹੁਣ ਵੀ ਕਰ ਰਹੇ ਹਾਂ ਅੱਗੇ ਵੀ ਕਰਾਂਗੇ, ਬੰਦੋਬਸਤ ਮੈਨੂੰ ਕਰ ਲੈਣ ਦਿਓ, ਤੁਹਾਡਾ ਮਲੀਆਂ ਮੇਟ ਕਰਦਾ ਹਾਂ ਹੁਣੇ। ਇਸ ਤਰ੍ਹਾਂ ਕਹਿ ਦਬਕਾ ਜਿਹਾ ਮਾਰਦਾ ਆਪਣੇ ਭਰਾ ਲੱਖੂ ਦਾ ਡਰ ਦੇ ਕੇ, ਕਹਿੰਦਾ ਜੇ ਕਿਤੇ ਮੇਰੇ ਭਰਾ ਲੱਖੂ ਨੂੰ ਪਤਾ ਲੱਗ ਗਿਆ ਨਾ ਕਿ ਤੁਸੀਂ ਐਮਨਾਬਾਦ ਵਿੱਚ ਆਏ ਹੋ, ਜੇ ਉਹਦੇ ਕੰਨੀ ਗੱਲ ਪੈ ਗਈ ਉਹਨੇ ਸੁਣ ਲਿਆ।
ਮਨੀ ਸਿੰਘ ਜਿਵੇਂ ਫੜ ਲੈ ਜਾਵੇ,
ਕਹਿੰਦਾ ਜਿਵੇਂ ਉਹ ਭਾਈ ਮਨੀ ਸਿੰਘ ਨੂੰ ਫੜ ਕੇ ਉਹਨੇ ਰਾਮ ਤੀਰਥ ਪਹਿਲਾਂ ਡੇਰਾ ਕੀਤਾ ਸੀ ਲੱਖੂ ਨੇ, ਫਿਰ ਹਰਿਮੰਦਰ ਸਾਹਿਬ ਜਾ ਕੇ ਸਿੰਘ ਫੜਦੇ ਭਾਈ ਮਨੀ ਸਿੰਘ ਜੀ, ਅਤੇ ਫੜ ਕੇ ਇਹਨੇ ਖੜਿਆ ਸੀ ਲਾਹੌਰ, ਅਤੇ ਉੱਥੇ ਇਹ ਕਹਿੰਦਾ ਸੀ ਉਹਨੂੰ ਉਂਗਲੀਆਂ ਮਾਰਦਾ ਸੀ ਜ਼ਕਰੀਆ ਖਾਨ ਨੂੰ, ਜ਼ਕਰੀਆ ਖਾਨ 5000 ਮੰਗੇ, ਲਾਗੋਂ ਕਾਜ਼ੀ ਮੁੱਲੇ ਦੇ ਹਾਂਬੀ ਭਰੇ ਵੀ ਜ਼ਕਰੀਆ ਖਾਨ ਲੱਗਦਾ ਤੇਰੀ ਮੱਤ ਮਾਰੀ ਗਈ ਹੈ, ਤੂੰ ਜਿਹਦਾ ਲਿਹਾਜ ਕਰਨ ਡਿਆ 5000 ਬਦਲੇ, ਤੈਨੂੰ ਪਤਾ ਨਹੀਂ ਹੈ ਵੀ ਸਾਰੇ ਸਿੰਘਾਂ ਵਿੱਚ ਇਹੀ ਜ਼ਹਿਰ ਭਰ ਰਿਹਾ ਹੈ, ਇਹਦੇ ਜਿਹੜਾ ਹੈ ਰੋੜਾ ਹੈ ਸਾਡੇ ਵਿੱਚ। ਮਣੀ ਸਿੰਘ ਇਹ ਕਹਿੰਦਾ ਸੀ ਸੱਪ ਬੁੱਕਲ ਮੈਂ ਪਲ ਰਿਹਾ ਸਿੰਘਣ ਕਾ ਸਰਦਾਰ, ਬੁੱਕਲ ਦੇ ਵਿੱਚ ਸੱਪ ਪਲ ਰਿਹਾ ਹੈ ਸਿੰਘਾਂ ਦਾ ਸਰਦਾਰ ਮਣੀ ਸਿੰਘ, ਅਤੇ ਤੂੰ ਇਹਨੂੰ ਬਖਸ਼ ਰਿਹਾ ਹੈ। ਇਸ ਤਰ੍ਹਾਂ ਇਹ ਬੜੇ ਬੋਲ ਕੁ ਬੋਲ ਉਸ ਸਮੇਂ ਬੋਲਦਾ ਸੀ, ਅਤੇ ਜ਼ਕਰੀਆ ਖਾਨ ਨੂੰ ਚੁੱਕਣਾ ਦੇਣ ਵਾਲਾ ਵੀ ਲੱਖੂ, ਉਹੀ ਇਹਦਾ ਭਰਾ ਕਹਿ ਰਿਹਾ ਵੀ ਜੇ ਕਿਤੇ ਮੇਰੇ ਭਰਾ ਨੂੰ ਪਤਾ ਲੱਗ ਗਿਆ ਵੀ ਤੁਸੀਂ ਐਮਨਾਬਾਦ ਵਿੱਚ ਆ ਪਹੁੰਚੇ ਹੋ, ਅਤੇ ਵੀ ਜਿਵੇਂ ਉਹ ਭਾਈ ਮਣੀ ਸਿੰਘ ਨੂੰ ਫੜ ਕੇ ਤੁਹਾਡੇ ਮੁਖੀ ਸਿੰਘ ਨੂੰ ਅਤੇ ਸ਼ਹੀਦ ਕੀਤਾ ਸੀ, ਇਸੇ ਤਰ੍ਹਾਂ ਹੀ ਤੁਹਾਨੂੰ ਉਹ ਫੜ ਕੇ ਲੈ ਜਾਵੇਗਾ, ਲਾਹੌਰ ਪਹੁੰਚਾ ਦੇਵੇਗਾ ਅਤੇ ਤੁਹਾਡਾ ਮਲੀਆ ਮੇਟ ਕਰ ਦੇਵੇਗਾ। ਇਸ ਤਰ੍ਹਾਂ ਇਹ ਸਾਧ ਸੰਗਤ ਜੀ ਜਿਹੜਾ ਉਹ ਬੋਲ ਰਿਹਾ ਹੈ, ਇਹਦੇ ਨੇ ਚੜ੍ਹਾਈ ਕਰਕੇ ਜਾਣੀ, ਜਿਵੇਂ ਫਿਰ ਇਹਦਾ ਉਹ ਸਿੰਘਾਂ ਨੇ ਭੋਗ ਪਾਉਣਾ ਹੈ। ਉਹ ਪ੍ਰਸੰਗ ਆਪ ਜੀ ਕਾਲ ਦੇ ਦੀਵਾਨ ਵਿੱਚ ਸਰਵਣ ਕਰਨਾ ਹੁਣ ਸਮੇਂ ਦੇ ਲਿਹਾਜ਼ ਨਾਲ ਇੱਥੇ ਸਮਾਪਤੀ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ਣਾ ਰੇ ਬਖਸ਼ ਲੈਣਾ ਜੀ, ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਇੱਥੇ ਸਮਾਪਤੀ।
ਚੋ ਪਈ ਹਮ ਸੋ ਆਪ ਤਮ ਚਾਹੋ ਰਸਤ, ਤਮ ਕੋ ਮਾਰੋ ਕਰ ਬੰਦਬਸਤ, ਪਾਈ ਲਖਪਤ ਸੁਣ ਅਬ ਪਾਵੇ, ਮਣੀ ਸਿੰਘ ਜਿਵੇਂ ਫੜ ਲੈ ਜਾਵੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ਼, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਇਹ ਪਰੰਪਰ ਹਰ ਹਰੇ ਹੈ ਵੀ ਹੋਵਣਹਾਰ ਹੇ ਸੰਤ ਹੈ ਕਹਿ ਸਦਾ ਸੰਗ ਨਿਦਾਰਾ ਆਧਾਰ ਏ ਠਾਕੁਰ ਹਉ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀ ਜੈ ਨਾਮ ਦਾਨ ਰਾਖੋ ਹੈ ਬਰੋਏ ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸ ਉਤਰੇ ਪਾਰ ਜੋ ਸਰਦਾ ਕਰ ਸਿਮ ਦੇ ਗੁਰ ਪਾਰ ਉਤਾਰਨ ਹਾਰ ਕਥਾ ਲਿਤਾ ਪ੍ਰਤ ਹੋਤ ਹੈ ਸੁਣੋ ਸੁ ਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ